ਇਹ ਪੂਰਾ ਉਹਨਾਂ ਦੀ ਸਾਂਡਗਾਂਡ ਹੁੰਦੀ ਹੈ ਕਿ 32 ਲੱਖ ਰੁਪਇਆ ਏਜੰਟ ਜਿਹੜੇ ਨੇ ਉਹ ਲੈਣਗੇ ਅਤੇ ਉਸਨੂੰ ਇੱਕ ਫੇਕ ਪਾਸਪੋਰਟ ਜਿਹੜਾ ਉਹ ਦਿੱਤਾ ਜਾਏਗਾ ਤੇ ਬਾਅਦ ਦੇ ਵਿੱਚ ਉਹ ਜਦੋਂ ਕੈਨੇਡਾ ਪਹੁੰਚ ਜਾਵੇਗਾ ਤਾਂ ਉਸ ਤੋਂ ਬਾਅਦ ਬਾਕੀ ਪੇਮੈਂਟ ਜਿਹੜੀ ਆ ਉਹ ਦੇਵੇਗਾ। ਮਾਮਲਾ ਕੀ ਹੈ ਤੁਹਾਨੂੰ ਦੱਸਦੇ ਕਿ ਕਮਲਜੀਤ ਸਿੰਘ ਨਾਮ ਦੇ ਭਾਰਤੀ ਪਾਸਪੋਰਟ ਰੱਖਣ ਵਾਲੇ ਇੱਕ ਵਿਅਕਤੀ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੋਰਾਂਟੋ ਲਈ ਉਡਾਨ ਦੇ ਵਿੱਚ ਚੜ੍ਹਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਇਮੀਗ੍ਰੇਸ਼ਨ ਜਾਂਚ ਦੌਰਾਨ ਅਧਿਕਾਰੀਆਂ ਨੂੰ ਸ਼ੱਕ ਹੋਇਆ ਜਦੋਂ ਪਾਸਪੋਰਟ ਤੇ ਲੱਗੀ ਹੋਈ ਫੋਟੋ ਅਤੇ ਉਹਨਾਂ ਦਾ ਜਿਹੜਾ ਰੂਪ ਸੀ ਇਸ ਸਮੇਂ ਦਾ ਉਸ ਨੂੰ ਲੈ ਕੇ ਮਿਸਮੈਚ ਜਿਹੜਾ ਹੈਗਾ ਉਹਨਾਂ ਨੂੰ ਲੱਗਿਆ, ਜਿਸ ਤੋਂ ਬਾਅਦ ਪੁੱਛਗਿੱਛ ਕੀਤੀ ਗਈ ਤਾਂ ਯਾਤਰੀ ਨੇ ਆਪਣਾ ਅਸਲ ਪਹਿਚਾਣ ਪੰਜਾਬ ਦੇ ਮੋਹਾਲੀ ਦੇ ਰਹਿਣ ਵਾਲੀ ਮਨਪ੍ਰੀਤ ਸਿੰਘ ਚਾੜੀ ਵਜੋਂ ਦੱਸੀ ਅਤੇ ਪੁਲਿਸ ਨੇ ਇਸ ਦੇ ਵਿੱਚ ਜਿਹੜਾ ਕਿਹਾ ਕਿ ਮਨਪ੍ਰੀਤ ਨੇ ਕਬੂਲ ਕੀਤਾ ਕਿ ਉਸਨੇ ਇੱਕ ਏਜੰਟ ਰੁਪਿੰਦਰ ਸਿੰਘ ਜੋ ਕਿ 29 ਸਾਲ ਦਾ ਜੋ ਜਾਲੀ ਪਾਸਪੋਰਟ ਦੀ ਵਰਤੋਂ ਕਰਕੇ ਕੈਨੇਡਾ ਦੀ ਯਾਤਰਾ ਦੀ ਸਹੂਲਤ ਦੇਣ ਦੇ ਲਈ 20 ਲੱਖ ਰੁਪਏ ਪਹਿਲਾਂ ਦਿੱਤੇ ਅਤੇ ਉਸਨੇ ਖੁਲਾਸਾ ਕੀਤਾ ਕਿ ਕੁੱਲ ਸੌਦਾ ਜਿਹੜਾ ਸੀ ਉਹ 32 ਲੱਖ ਰੁਪਏ ਦੇ ਵਿੱਚ ਤੈਅ ਹੋਇਆ ਸੀ। ਉਸਨੇ ਬਾਅਦ ਵਿੱਚ ਕਿਹਾ ਕਿ ਮਨਪ੍ਰੀਤ ਨੂੰ ਇੱਕ ਹੋਰ ਦੋਸਤ ਰਾਹੀਂ ਰੁਪਿੰਦਰ ਦੇ ਨਾਲ ਜਾਣ ਪਹਿਚਾਣ ਕਰਵਾਈ ਅਤੇ ਬਾਅਦ ਵਿੱਚ ਉਹ ਆਪਣੇ ਸਾਥੀਆਂ ਦੇ ਨਾਲ ਗੁਜਰਾਤ ਤੋਂ ਹਰੀਸ਼ ਚੌਧਰੀ ਅਤੇ ਉੱਤਰ ਪ੍ਰਦੇਸ਼ ਤੋਂ ਵਿਸ਼ਾਲ ਧੀਮਾਨ ਨੂੰ ਦਿੱਲੀ ਦੇ ਮਹੀਪਾਲਪੁਰ ਦੇ ਇੱਕ ਹੋਟਲ ਚ ਮਿਲਿਆ। ਉੱਥੇ ਏਜੰਟਾਂ ਨੇ ਮਨਪ੍ਰੀਤ ਨੂੰ ਜਾਲੀ ਪਾਸਪੋਰਟ ਸੌਂਪਿਆ ਤੇ ਉਸ ਨੂੰ ਹਵਾਈ ਅੱਡੇ ਉੱਤੇ ਲੈ ਗਿਆ ਤੇ ਉਸਨੂੰ ਕਿਹਾ ਕਿ ਇਸ ਤੋਂ ਬਾਅਦ ਰੁਪਿੰਦਰ, ਹਰੀਸ਼ ਅਤੇ ਵਿਸ਼ਾਲ ਨੂੰ ਜਿਹੜਾ ਹੈਗਾ ਉਹ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮਤਲਬ ਕਿ ਉਸਨੂੰ ਜਿਹੜਾ ਏਅਰਪੋਰਟ ਤੇ ਛੱਡ ਉਹ ਆਪ ਜਿਹੜਾ ਉਹ ਹਿਮਾਚਲ ਦੀ ਵਾਦੀਆਂ ਦੇ ਵਿੱਚ ਘੁੰਮਣ ਦੇ ਲਈ ਉਹ ਚਲੇ ਗਏ। ਲੇਕਿਨ ਜਦੋਂ ਇਸਦੀ ਗ੍ਰਿਫ਼ਤਾਰੀ ਹੁੰਦੀ ਹੈ ਉਸ ਤੋਂ ਬਾਅਦ ਬਾਕੀਆਂ ਨੂੰ ਵੀ ਜਿਹੜਾ ਹੈਗਾ ਉਹ ਰਾਊਂਡ ਅਪ ਕਰ ਦਿੱਤਾ ਜਾਂਦਾ, ਪਰ ਸਾਫ਼ ਹੈ ਕਿ ਅਜੇ ਵੀ ਜਿਹੜੇ ਨੌਜਵਾਨ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਜਿਹੜਾ ਦੂਜੇ ਦੇਸ਼ਾਂ ਦੇ ਵਿੱਚ ਪਹੁੰਚਣ ਦੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਆ ਉਹ ਕਰਦੇ ਨਜ਼ਰ ਆ ਰਹੇ ਨੇ। ਪਰ ਮੈਂ ਸਾਫ਼ ਦੱਸਣਾ ਚਾਹੂੰਗਾ ਕਿ ਇਸ ਸਮੇਂ ਭਾਰਤ ਦੇ ਸਾਰੇ ਹੀ ਹਵਾਈ ਅੱਡਿਆਂ ਦੇ ਉੱਤੇ ਸਖ਼ਤੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਹੋ ਗਈ ਹੈ। ਏਅਰਲਾਈਨਸ ਜਿਹੜੀਆਂ ਨੇ ਜੋ ਪਹਿਲਾਂ ਇੰਨਾ ਜ਼ਿਆਦਾ ਪੁੱਛਗਿੱਛ ਨਹੀਂ ਕਰਦੀਆਂ ਸਨ, ਹੁਣ ਏਅਰਲਾਈਨਸ ਦੇ ਵੱਲੋਂ ਹੀ ਜਿਹੜੀ ਆ ਉਹ ਪੁੱਛਗਿੱਛ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਜਾਂਚ ਅਧਿਕਾਰੀਆਂ ਤੱਕ ਅੱਗੇ ਪਾਸਪੋਰਟ ਚੈੱਕ ਹੁੰਦਾ ਤਾਂ ਉੱਥੇ ਜਾ ਕੇ ਕੋਈ ਨਾ ਕੋਈ ਜਿਹੜਾ ਹੈਗਾ ਜੇਕਰ ਇਸ ਤਰ੍ਹਾਂ ਦਾ ਕੋਈ ਬੰਦਾ ਹੁੰਦਾ ਤਾਂ ਉਸ ਨੂੰ ਜਿਹੜਾ ਉਹ ਬਾਹਰ ਕਰ ਲਿਆ ਜਾਂਦਾ। ਜੀ ਅਰਵਿੰਦ ਜੀ,
ਸਭ ਜਿਵੇਂ ਤੁਸੀਂ ਗੱਲਬਾਤ ਕੀਤੀ, ਹੁਣ ਪੁਰਾਣਾ ਟਾਈਮ ਨਹੀਂ ਰਿਹਾ, ਹੁਣ AI ਦਾ ਜ਼ਮਾਨਾ ਆ ਚੁੱਕਿਆ ਤੇ ਉਹ ਪੁਰਾਣਾ ਟਾਈਮ ਨਿਕਲ ਚੁੱਕਿਆ ਜੀ। ਈਵਨ ਇੱਥੇ ਵੀ, ਖਾਸ ਕੇ ਸਾਡੇ ਟੋਰਾਂਟੋ ਵੀ ਬਹੁਤ ਹਾਰਡ ਚੈਕਿੰਗ ਹੁੰਦੀ ਹੈਗੀ ਆ, ਇਮੀਗ੍ਰੇਸ਼ਨ ਦੇ ਬਹੁਤ ਕੇਸਿਸ ਆਏ ਹੈ ਤੇ ਗੌਰਮੈਂਟ ਬਹੁਤ ਸੂਚਿਤ ਹੈਗੀ ਆ ਤੇ ਸਾਡੇ ਬਾਰਡਰ ਸਿਕਿਉਰਿਟੀ ਜਿਹੜੇ ਇਮੀਗ੍ਰੇਸ਼ਨ ਜਿਹੜੇ ਆਫਿਸਰਸ ਬੈਠੇ ਆ ਉਹ ਬਹੁਤ ਸੂਚਿਤ ਰਹਿੰਦੇ ਹੈਗੇ। ਇੰਪੈਕਟ ਕਰਦਾ ਜੀ, 20 ਲੱਖ ਦਾ ਜਿਹੜਾ ਅਮਾਊਂਟ ਤੁਸੀਂ ਲੈ ਕੇ ਵਧਾਤਾ ਜਿਹੜੇ ਹੈਗੇ ਵਿਦੇਸ਼ਾਂ ਵਿੱਚ ਜਾਣਾ, ਆਪਣੇ ਆਪ ਨੂੰ ਉਸ 20 ਲੱਖ ਰੁਪਇਆ ਆਪਣੇ ਆਪ ਨੂੰ ਯੋਗ ਬਣਾਓ, ਆਪਣੇ ਆਪ ਨੂੰ ਸਕਿੱਲ ਬਣਾਓ। ਜਦ ਤੁਸੀਂ ਸਕਿੱਲ ਬਣ ਗਏ, ਤੁਹਾਡੇ ਕੋਲ ਸਕਿੱਲ ਆ ਗਈ, ਮੈਂ ਸਕਿੱਲ ਇਹ ਨਹੀਂ ਕਹਿ ਰਿਹਾ ਕਿ ਐਜੂਕੇਸ਼ਨ ਪੜ੍ਹੋ, ਕੋਈ ਵੀ ਤੁਸੀਂ ਐਕਸਪਰਟ ਬਣ ਗਏ ਹੋ ਕਿਸੇ ਚੀਜ਼ ਦਾ, ਵਰਲਡ ਵਾਈਡ ਚ ਤੁਹਾਨੂੰ ਹਰੇਕ ਕੰਟਰੀ ਬੁਲਾਏਗੀ। ਮੇਰਾ ਆਪਣਾ ਜੋ ਮੰਨਣਾ ਹੈਗਾ, ਤੁਸੀਂ ਆਪਣੇ ਆਪ ਨੂੰ ਆਪਣੇ ਆਪ ਦੇ ਪੈਸੇ ਲਗਾਓ, ਮੈਂ ਨੌਜਵਾਨਾਂ ਨੂੰ ਕਹੂੰਗਾ, ਕਿਉਂਕਿ ਅਗਰ ਦੇਖਿਆ ਜਾਵੇ ਆਪਣੇ ਘਰਦਿਆਂ ਨੂੰ ਤੰਗ ਕਰਕੇ ਤੁਸੀਂ ਇਹਨਾਂ ਫੇਕ ਚੀਜ਼ਾਂ ਚ ਜਾਣਾ ਤੇ 99.5% ਇਹ ਚੀਜ਼ਾਂ ਫੜੀਆਂ ਜਾਂਦੀਆਂ ਹੈਗੀਆਂ ਅੱਜ ਦੇ ਟਾਈਮ ਦੇ ਵਿੱਚ ਜ਼ਰੂਰ, ਕਿ ਕਿਉਂਕਿ ਵਰਲਡ ਆਰਡਰ ਇਸ ਟਾਈਮ ਚੇਂਜ ਹੋ ਚੁੱਕਿਆ, ਖਾਸ ਕਿ ਨਾਰਥ ਅਮੈਰੀਕਾ। ਟਰੰਪ ਦੇ ਆਉਣ ਦੇ ਨਾਲ ਇਮੀਗ੍ਰੇਸ਼ਨ ਦੇ ਜਿਹੜੇ ਹੈਗੇ ਆ ਲਾਸ, ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਜਿਹਦੀ ਮਰਜ਼ੀ ਸਰਕਾਰ ਆ ਜਾਏ ਸਖ਼ਤ ਹੋਊਗੇ, ਕੁਆਲਿਟੀ ਇਮੀਗ੍ਰੇਸ਼ਨ ਜ਼ਰੂਰ ਹੋਊਗੀ ਕੈਨੇਡਾ ਦੇ ਵਿੱਚ ਜਾਂ ਨਾਰਥ ਅਮੈਰੀਕਾ ਦੇ ਵਿੱਚ, ਕੋਈ ਵੀ ਕੰਟਰੀ ਜਿਹੜੀ ਵੈਸਟਰਨ ਕੰਟਰੀ ਹੈਗੀ ਆ, ਲੇਕਿਨ ਔਨ ਦਾ ਬੇਸ ਆਫ ਕੁਆਲਿਟੀ, ਔਨ ਦਾ ਬੇਸਿਸ ਆਫ ਕੁਆਲੀਫਿਕੇਸ਼ਨ। ਇਹ ਆਪਣੇ ਆਪ ਨੂੰ ਤੁਸੀਂ, ਅਗਰ ਤੁਸੀਂ ਬਾਹਰ ਜਾਣਾ ਤੁਹਾਡਾ ਸੁਪਨਾ, ਕੋਈ ਮਾੜੀ ਗੱਲ ਨਹੀਂ ਹੈ, ਵਧੀਆ ਫਿਊਚਰ ਬਣਾਉਣਾ, ਲੇਕਿਨ ਆਪਣੇ ਆਪ ਨੂੰ ਐਜੂਕੇਟ ਕਰੋ। ਮੈਂ ਯੂਥ ਨੂੰ ਕਰੂੰਗਾ ਕਿ ਵਿਦਆਊਟ ਐਨੀ ਗਾਈਡੈਂਸ ਫਰੋਮ ਯੋਰ ਐਲਡਰਸ ਐਂਡ ਫਰੋਮ ਯੋਰ ਟੀਚਰਸ, ਤੁਸੀਂ ਆਪਣੇ ਆਪ ਸੋਚ ਕੇ ਨਾ ਆਓ, ਜ਼ਿੰਦਗੀ ਇੰਨੀ ਆਸਾਨ ਨਹੀਂ ਹੈਗੀ, ਆਪਣੇ ਆਪ ਨੂੰ ਸਕਿੱਲ ਕਰੋ। ਜ਼ਰੂਰ ਜੀ, ਅਗਲੀ ਖ਼ਬਰ ਤੇ ਮੈਂ ਜਾਵਾਂ, ਇੱਕ ਬਹੁਤ ਇੰਪੋਰਟੈਂਟ ਜਿਹੜੀ ਕੰਪੇਅਰ, ਖਾਸ ਕਿ SGPC ਅਕਾਲੀ ਦਲ ਸਾਹਿਬ ਨੇ, ਜਿਹੜੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਿਹੜੀ ਅੱਗੇ ਕੀਤੀ ਹੈ, ਇਹ ਅਗਰ ਦੇਖਿਆ ਜਾਵੇ ਇੱਕ ਬਹੁਤ ਵੱਡਾ ਕੰਸਰਨ ਹੈ, ਸਿੱਖੀ ਨੂੰ ਬਹੁਤ ਵੱਡਾ ਕੰਸਰਨ ਹੈ ਪੰਜਾਬ ਦੇ ਵਿੱਚ। ਇਹ ਮੰਨਿਆ ਜਾਂਦਾ ਕਿ ਪੰਜਾਬ ਦੇ ਵਿੱਚ ਖਾਸ ਕਿ ਪੰਜਾਬੀ ਸਿੱਖਾਂ ਦੀ ਗਿਣਤੀ ਘੱਟ ਰਹੀ ਹੈਗੀ ਹੈ। ਇੱਕ ਦਾ ਮੇਨ ਕਾਰਨ ਹੈਗਾ ਕਿ ਜ਼ਿਆਦਾਤਰ ਵੈਸਟਰਨ ਜਿਹੜੀਆਂ ਕੰਟਰੀਜ਼ ਦੇ ਵਿੱਚ ਜਾ ਰਹੇ ਹੈਗੇ ਸਾਡੇ ਭਾਈਚਾਰੇ ਦੇ ਲੋਕ, ਲੇਕਿਨ ਉਹ ਤੋਂ ਵੀ ਇਲਾਵਾ ਕਨਵਰਸ਼ਨ ਖਾਸ ਕਿ ਪਿੰਡਾਂ ਦੇ ਲੈਵਲ ਦੇ ਵਿੱਚ, ਮਾਝਾ ਤੇ ਦੁਆਬਾ ਦੇ ਵਿੱਚ ਤੁਸੀਂ ਦੇਖੋਗੇ ਕਿ ਪਿਛਲੇ 10 ਸਾਲ ਦੇ ਵਿੱਚ ਬਹੁਤ ਵੱਡੀ ਕਨਵਰਸ਼ਨ ਹੋਈ ਹੈ। ਉਹਦੀ ਮੁਹਿੰਮ ਉੱਤੇ ਜਿਹੜੀ SGP ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇੱਕ ਕੰਪੇਨ ਕੀਤੀ ਹੈ ਸਿੱਖੀ ਨੂੰ ਪ੍ਰਚਾਰ ਕਰਨ ਵਾਸਤੇ, ਤੇ ਖਾਸ ਕਿ ਯੂਥ ਦੇ ਵਿੱਚ ਯੂਨਿਟੀ ਲਿਆਉਣ ਵਾਸਤੇ ਸਿੱਖੀ ਦੀ ਜਿਹੜੀ ਫਿਲੋਸਫੀ ਹੈ ਜੇ ਸਿੱਖਾਂ ਦੇ ਸਿੱਖੀ ਗੁਰੂਆਂ ਸਾਹਿਬ ਦੀਆਂ ਜੋ ਟੀਚਿੰਗ ਹੈ ਯੂਥ ਦੇ ਵਿੱਚ ਦੱਸਣ ਦੀਆਂ ਜੀ ਜੀ ਬਖਸ਼ ਸਾਹਿਬ
ਬਿਲਕੁਲ ਅਰਵਿੰਦ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਕੰਪੇਨ ਦਾ ਨਾਮ ਜੋ ਕਿ ਰੱਖਿਆ ਗਿਆ ਹੈਗਾ ਉਸਦਾ ਨਾਮ ਹੈ ਕਿ ਖੁਆਰ ਹੋਏ ਸਭ ਮਿਲੇਗੇ ਮਤਲਬ ਕਿ ਨਿਰਾਸ਼ ਅਤੇ ਨਿਰਾਸ਼ ਮਹਿਸੂਸ ਕਰਨ ਵਾਲੇ ਦੁਬਾਰਾ ਇਕੱਠੇ ਹੋਣਗੇ ਸਾਫ਼ ਹੈ ਤੁਹਾਨੂੰ ਵੀ ਪਤਾ ਕਿ ਪਿਛਲੇ ਕੁਛ ਸਮੇਂ ਤੋਂ ਲਗਾਤਾਰ SGPC ਨੂੰ ਜਿਹੜਾ ਉਹ ਇਸ ਕਰਕੇ ਭੰਨਿਆ ਜਾਂਦਾ ਹੈ ਕਿ SGPC ਨੇ ਪ੍ਰਚਾਰ ਦੇ ਮਾਧਿਅਮ ਰਾਹੀਂ ਸਿੱਖਾਂ ਨੂੰ ਜਿਹੜਾ ਹੈਗਾ ਉਹ ਪ੍ਰੇਰਿਤ ਨਹੀਂ ਕੀਤਾ ਸਮੇਂ ਸਮੇਂ ਤੇ ਦੂਜੇ ਧਰਮ ਦੇ ਲੋਕ ਜਾਂ ਦੂਜੀ ਕਮਿਊਨਿਟੀਜ਼ ਜਿਹੜੀਆਂ ਨੇ ਉਹਨਾਂ ਨੇ ਆਪਣੇ ਧਰਮ ਪ੍ਰਚਾਰ ਦੇ ਲਈ ਜਿਹੜੇ ਆ ਉਹ ਪਿੰਡਾਂ ਤੱਕ ਹਰ ਜਗ੍ਹਾ ਤੇ ਜਾ ਕੇ ਉਹਨਾਂ ਨੇ ਸੈਮੀਨਾਰ ਕੀਤੇ ਤਾਂ ਜੋ ਕਨਵਰਜੇਸ਼ਨ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਅੱਜ ਹੋਈ ਆ ਉਹ ਵੀ ਜਿਹੜੀ ਹੈ ਇੱਕ ਕਾਰਨ ਹੈ ਕਿ ਅਸੀਂ ਆਪਣੇ ਧਰਮ ਦੇ ਲਈ ਜੋ ਸਾਡੀਆਂ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਕਦਮ ਜਿਹੜੇ ਆ ਉਹ ਨਹੀਂ ਚੱਕੇ ਗਏ ਆ ਜਦੋਂ ਤੋਂ ਹੁਣ ਨਵੀਂ ਜਥੇਦਾਰ ਜਿਹੜੇ ਬਣੇ ਨੇ ਕਾਰਜਕਾਰੀ ਜਥੇਦਾਰ ਬਣੇ ਨੇ ਕੁਲਦੀਪ ਸਿੰਘ ਲੜਗਾ ਜੀ ਉਹਨਾਂ ਨੇ ਬਣਦੇ ਸਾਰੇ ਕਿਹਾ ਸੀ ਕਿ ਮੈਂ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਜਿਹੜਾ ਹੈਗਾ ਇੱਕ ਮੁਹਿੰਮ ਦੀ ਸ਼ੁਰੂਆਤ ਕਰਾਂਗਾ ਤਾਂ ਜੋ ਘੱਟੋ ਘੱਟ ਜਿਹੜੇ ਸਿੱਖ ਸਿੱਖੀ ਤੋਂ ਦੂਰ ਹੋ ਰਹੇ ਨੇ ਉਹ ਆਪਣੀ ਸਿੱਖੀ ਦੇ ਵੱਲ ਜਿਹੜੇ ਦੁਬਾਰਾ ਆਕਰਸ਼ਿਤ ਰਹਿਣ ਨਾ ਕਿ ਕਿਸੇ ਹੋਰ ਧਰਮ ਦੇ ਵਿੱਚ ਜਿਹੜੀ ਹੈ ਉਹ ਜਾਣ ਖਾਸ ਕਰਕੇ ਈਸਾਈ ਧਰਮ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਖਾਸ ਕਰਕੇ ਉਹ ਲੋਕ ਜਿਹੜੇ ਆਰਥਿਕ ਪੱਖ ਤੋਂ ਜਿਹੜੇ ਕਮਜ਼ੋਰ ਨੇ ਉਹ ਇਸ ਦੇ ਵੱਲ ਜਿਹੜਾ ਸਨ ਕਾਫੀ ਤੇਜ਼ੀ ਦੇ ਨਾਲ ਜਿਹੜੇ ਸੀ ਉਹ ਬਦਲ ਰਹੇ ਸਨ ਲੇਕਿਨ ਜ਼ਰੂਰਤ ਇਹ ਸੀ ਕਿ ਕਿਸ ਤਰੀਕੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਬਾਂਹ ਫੜੀ ਜਾਂਦੀ ਜਾਂ ਉਹਨਾਂ ਨੂੰ ਕਿਸ ਤਰੀਕੇ ਜਿਹੜਾ ਹੈਗਾ ਉਹ ਕੋਸ਼ਿਸ਼ ਕੀਤੀ ਜਾਂਦੀ ਲੇਕਿਨ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ ਪਰ ਹੁਣ ਜਦੋਂ ਇਹ ਪੂਰੀ ਮੁਹਿੰਮ ਸ਼ੁਰੂ ਕੀਤੀ ਹੈ ਮੈਂ ਕਹੂੰਗਾ ਕੀਤੀ ਹੈ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਦੇ ਨਾਲ ਮਿਲ ਕੇ ਅੱਜ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਦੇ ਵਿੱਚ ਸਥਿਤ ਗੱਗੋ ਮਹਿਲ ਪਿੰਡ ਦੇ ਗੁਰਦੁਆਰਾ ਜਨਮ ਸਥਾਨ ਭਾਈ ਜੀਵਨ ਸਿੰਘ ਵਿਖੇ ਨਗਾਰਾ ਵਜਾ ਕੇ ਖੁਆਰ ਹੋਏ ਸਭ ਮਿਲੇਗੇ ਜਿਹੜੀ ਮੁਹਿੰਮ ਹੈ ਉਹ ਜਥੇਦਾਰ ਸਾਹਿਬ ਵੱਲੋਂ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਇਹ ਮੁਹਿੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਜਿਹੜੀ ਉਹ ਹੋਵੇਗੀ ਇਸ ਮੌਕੇ ਵਿਸ਼ੇਸ਼ ਗੁਰਮਤ ਸਮਾਗਮ ਦਾ ਆਯੋਜਨ ਹੋਵੇਗਾ ਰਾਗੀ ਢਾਡੀ ਅਤੇ ਕਵਿਸ਼ਰੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਸੰਗਤ ਦੀ ਅਰਦਾਸ ਜਿਹੜੀ ਹੈ ਜਥੇਦਾਰ ਗੜਗਜ ਵੱਲੋਂ ਖੁਦ ਜਿਹੜੀ ਹੈ ਉਹ ਕੀਤੀ ਗਈ ਹੈ ਉੱਥੇ ਹੀ ਜਥੇਦਾਰ ਗਿਆਨੀ ਗੜਗਜ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਅਤੇ ਹੋਰ ਰਾਜਾਂ ਦੇ ਵਿੱਚ ਸਿੱਖੀ ਦੇ ਪ੍ਰਸਾਰ ਦੇ ਲਈ ਯਤਨ ਕੀਤੇ ਜਾਣਗੇ ਉਹਨਾਂ ਕਿਹਾ ਕਿ ਇਹ ਮੁਹਿੰਮ ਪੰਜਾਬ ਹਾਲ ਹੀ ਵਿੱਚ ਹੋਏ ਧਰਮ ਪਰਿਵਰਤਨਾਂ ਦੇ ਵਾਅਦੇ ਨੂੰ ਹੱਲ ਕਰੇਗੀ ਅਤੇ ਸਿੱਖਾਂ ਵਿੱਚ ਏਕਤਾ ਨੂੰ ਉਤਸ਼ਾਹਿਤ ਜਿਹੜੀ ਆ ਉਹ ਕਰੇਗੀ ਸਿੱਖ ਗੁਰੂਆਂ ਦੇ ਫਲਸਫੇ ਅਤੇ ਸੰਦੇਸ਼ ਜਿਹੜੇ ਨੇ ਉਹਨਾਂ ਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਸੰਗਤ ਨੂੰ ਅੰਮ੍ਰਿਤ ਛਕਣ ਦੇ ਲਈ ਪ੍ਰੇਰਿਤ ਜਿਹੜਾ ਉਹ ਵੀ ਕੀਤਾ ਜਾਏਗਾ ਉਹਨਾਂ ਕਿਹਾ ਕਿ ਅਗਲੇ ਸਾਲ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਮਾਗਮ ਆਯੋਜਿਤ ਕੀਤੇ ਜਾਣਗੇ ਜਿਸਦਾ ਉਦੇਸ਼ ਗੁਰਬਾਣੀ ਗੁਰਮਤ ਰਾਹੀਂ ਪਰਿਵਾਰਾਂ ਨੂੰ ਅਧਿਆਤਮਿਕ ਤੌਰ ਉੱਤੇ ਉੱਚਾ ਚੁੱਕਣਾ ਹੈ ਗੜਗਜ ਨੇ ਕਿਹਾ ਕਿ ਉਹ ਸਿੱਖੀ ਦੇ ਪ੍ਰਚਾਰ ਕਰਨ ਲਈ ਗੁਰਦੁਆਰਾ ਦਾ ਦੌਰਾ ਕਰਨਗੇ ਅਤੇ ਸਤਿਕਾਰ ਉਹਨਾਂ ਨੇ ਕੀਤਾ ਹੈ ਕਿ ਸਿੱਖ ਵਿਰੋਧੀ ਡੇਰੇ ਇੱਕ ਵੱਡੀ ਚਿੰਤਾ ਹਨ ਜਿਸਦਾ ਮੁਕਾਬਲਾ ਕਰਨਾ ਜਿਹੜਾ ਹੁਣ ਜ਼ਰੂਰੀ ਹੋ ਗਿਆ ਤੇ ਇਹ ਮੁਹਿੰਮ ਜਿਹੜੀ ਹੈ ਉਸਦੇ ਲਈ ਇੱਕ ਸ਼ੁਰੂਆਤ ਜਿਹੜੀ ਹੈ ਉਹ ਅਸੀਂ ਕਰਨ ਜਾ ਰਹੇ ਹਾਂ ਤੇ ਸਾਨੂੰ ਆਸ ਹੈ ਕਿ ਜੋ ਲੋਕ ਭਟਕੇ ਨੇ ਉਹਨਾਂ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ ਅਤੇ ਜੋ ਭਟਕਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਜਿਹੜਾ ਹੈਗਾ ਨਾਲ ਜੋੜਨ ਦੇ ਵਿੱਚ ਇਹ ਮੁਹਿੰਮ ਜਿਹੜੀ ਆ ਉਹ ਕਾਰਗਰ ਸਿੱਧ ਹੋਵੇਗੀ ਜੀ ਅਰਵਿੰਦ ਜੀ
ਜੀ ਬਿਲਕੁਲ ਬਖਸ਼ ਸਾਹਿਬ ਜਿਵੇਂ ਤੁਸੀਂ ਗੱਲਬਾਤ ਕੀਤੀ ਹੈਗੀ ਹੈ ਬਿਲਕੁਲ ਜੀ ਇਹ ਲੋੜ ਸੀ ਟਾਈਮ ਦੀ ਲੋੜ ਲੋਕਾਂ ਦਾ ਇਹੋ ਕੰਪਲੇਂਟ ਜਿਹੜੀ ਹੈਗੀ ਹੈ ਜਿਹੜੀ ਮੰਨੀ ਜਾਂਦੀ ਹੈ ਕਿ ਇਹ ਨੀਡ ਆਫ ਦੀ ਆਵਰ ਸੀ ਜਿਸ ਤਰ੍ਹਾਂ ਨਵੇਂ ਜਿਹੜੇ ਜਥੇਦਾਰ ਸਾਹਿਬ ਹੋਏ ਆ ਜੀ ਜ਼ਰੂਰ ਹੈ ਜੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਇੰਪੈਕਟ ਕਰੂਗੀ ਜ਼ਰੂਰ ਮੈਂ ਅਗਲੀ ਖਬਰ ਤੇ ਜਾਣਾ ਚਾਹੁੰਗਾ ਬਖਸ਼ੀ ਸਾਹਿਬ ਪਾਵਰਕੌਮ ਖਾਸ ਕਿ ਸਾਡੇ ਇਲੈਕਟ੍ਰੀਸਿਟੀ ਬੋਰਡ ਕਿਸੇ ਟਾਈਮ 90 ਦੇ ਟਾਈਮ 90-80 ਦੇ ਦਸ਼ਕ ਦੇ ਵਿੱਚ ਸਭ ਤੋਂ ਵੱਡਾ ਪ੍ਰੋਫਿਟ ਮੇਕਿੰਗ ਡਿਪਾਰਟਮੈਂਟ ਸੀ ਬਿਜਲੀ ਬੋਰਡ ਦੇ ਵਿੱਚ ਕੋਈ ਕੰਮ ਕਰਦਾ ਸੀ ਬਹੁਤ ਰੋਬ ਨਾਲ ਗੱਲ ਕਰਦਾ ਸੀ ਕਿ ਮੈਂ ਬਿਜਲੀ ਬੋਰਡ ਤੋਂ ਕੰਮ ਕਰ ਰਿਹਾ ਮੇਰੇ ਫਾਦਰ ਸਾਹਿਬ ਬਿਜਲੀ ਬੋਰਡ ਚ ਕੰਮ ਕਰਦੇ ਆ ਬਿਜਲੀ ਬੋਰਡ ਪੰਜਾਬ ਦਾ ਬਿਜਲੀ ਬੋਰਡ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਪ੍ਰੋਫਿਟ ਮੇਕਿੰਗ ਯੂਨਿਟ ਸੀ ਕਿਉਂਕਿ ਉਸ ਟਾਈਮ ਇੰਡਸਟਰੀ ਬਹੁਤ ਸੀ ਪੰਜਾਬ ਦੇ ਕੋਲ ਅਤੇ ਪਲੱਸ ਪਾਵਰ ਥੈਫਟ ਨਹੀਂ ਹੁੰਦੀ ਸੀ ਪੰਜਾਬ ਦੀ ਚੇਂਜਿੰਗ ਜਿਹੜੀ ਵਰਾਇਟੀ ਹੈਗੀ ਹੈ ਅੱਜ ਇਸ ਕੰਪੇਨ ਦੀ ਕਿਉਂ ਲੋੜ ਹੈ ਸਿੱਖੀ ਦੀ ਕੰਪੇਨ ਦੀ ਲੋੜ ਹੈ ਕਿ ਅੱਜ ਇਹ ਆਂਕੜੇ ਤੁਹਾਡੇ ਸਾਹਮਣੇ ਆ ਰਹੇ ਹੈ ਕਿ ਪਾਵਰ ਥੈਫਟ ਜਿਹੜਾ ਕਿ ਪਾਵਰ ਥੈਫਟ ਹੋ ਰਿਹਾ ਇਲੈਕਟ੍ਰਿਸਿਟੀ ਦੀ ਚੋਰੀ ਹੋ ਰਹੀ ਹੈ, ਬਿਜਲੀ ਦੀ ਚੋਰੀ ਹੋ ਰਹੀ ਹੈ 5.5 ਕਰੋੜ ਇੱਕ ਦਿਨ ਦਾ। ਇੱਕ ਪਾਸੇ ਪੰਜਾਬ ਸਰਕਾਰ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਦੀ ਹੈ ਵਲਨਰੇਬਲ ਸੈਕਸ਼ਨਸ ਆਫ ਲੋਕਾਂ ਨੂੰ, ਸਾਨੂੰ ਧੰਨਵਾਦ ਹੋਣਾ ਚਾਹੀਦਾ, ਲੇਕਿਨ 5.5 ਕਰੋੜ ਪਰ ਡੇ ਪੰਜਾਬ ਸਰਕਾਰ ਨੂੰ, ਪੰਜਾਬ ਸਰਕਾਰ ਦੇ ਖਜ਼ਾਨੇ ਚੋ ਚੋਰੀ ਹੁੰਦੀ ਪਈ ਹੈ, ਪਾਵਰ ਕੌਮ ਦੇ ਵਿੱਚ ਚੋਰੀ ਹੋ ਰਹੀ ਹੈ, ਜਿਹਦੇ ਕਰਕੇ ਸਾਡੀ ਬਿਜਲੀ ਬੋਰਡ ਜਿਹੜੇ ਡਿਪਾਰਟਮੈਂਟਸ ਹੈ ਉਹ ਘਾਟੇ ਚ ਜਾ ਰਹੇ। 2000 ਕਰੋੜ ਦਾ ਘਾਟਾ ਪੰਜਾਬ ਨੂੰ ਹਰ ਸਾਲ, ਇੱਕ ਨੋਮੀਨਲ ਫਿਗਰ ਹੈ, ਇਹ ਤੋਂ ਵੱਧ ਸਕਦੀ ਹੈਗੀ ਹੈ, ਇਹ ਵਧੀਆ ਜੀ 2024-25 ਇਹ ਕਿਸੇ ਟਾਈਮ 1000 ਕਰੋੜ ਦਾ ਹੁੰਦਾ ਸੀ, ਇਹ ਹੁਣ 2000 ਕਰੋੜ ਦਾ ਵੱਧ ਚੁੱਕਿਆ ਹੈਗਾ, ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਅਗਰ ਦੇਖਿਆ ਜਾਵੇ। ਜੀ
ਬਿਲਕੁਲ ਜੀ, ਮਾਫੀ ਚਾਹੁੰਦਾ ਤੇ ਬਿਲਕੁਲ ਜੀ, ਬਿਜਲੀ ਚੋਰੀ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਲਗਾਤਾਰ ਬਿਜਲੀ ਚੋਰੀ ਦੇ ਮਾਮਲੇ ਜਿਹੜੇ ਆ ਉਹ ਬਹੁਤ ਜ਼ਿਆਦਾ ਆਪਾਂ ਵੇਖੇ ਆ, ਤੇ ਇਹੀ ਕਾਰਨ ਹੈ ਕਿ ਬਿਜਲੀ ਚੋਰੀ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ, ਬਿਜਲੀ ਚੋਰੀ ਕਰਦੇ ਕੌਣ ਨੇ। ਇੱਕ ਜੇਕਰ ਮੈਂ ਇਸ ਰਿਪੋਰਟ ਦੀ ਗੱਲ ਮੰਨਾਂ ਤਾਂ ਉਹਦੇ ਵਿੱਚ ਮੈਂਸ਼ਨ ਹੈ ਕਿ ਬਿਜਲੀ ਚੋਰੀ ਜਿਹੜੀ ਹੈ ਉਹ ਜ਼ਿਆਦਾਤਰ ਰਾਜਨੀਤਿਕ ਤੌਰ ਦੇ ਨਾਲ ਸੰਬੰਧਿਤ ਸੰਸਥਾਵਾਂ ਦੇ ਵੱਲੋਂ ਕੀਤੀ ਜਾਂਦੀ ਹੈ, ਜਾਂ ਫਿਰ ਜਿਵੇਂ ਕਿ ਪਿਛਲੇ ਦਿਨ ਕਿਸਾਨ ਯੂਨੀਅਨ ਦੇ ਮੈਂਬਰਾਂ ਦੇ ਵੱਲੋਂ ਜਿਸ ਤਰ੍ਹਾਂ ਧਰਨੇ ਪ੍ਰਦਰਸ਼ਨ ਕੀਤੇ ਗਏ, ਜਿਹੜੀ ਉੱਥੇ ਬਿਜਲੀ ਦਾ ਇਸਤੇਮਾਲ ਹੋਇਆ ਉਹ ਸਾਰੀ ਬਿਜਲੀ ਚੋਰੀ ਦੇ ਵੱਲੋਂ ਹੀ ਜਿਹੜਾ ਸੀ ਉਹ ਇਸਤੇਮਾਲ ਹੋਇਆ ਹੈਗਾ ਸੀ। ਪੁਲਿਸ ਸਟੇਸ਼ਨ, ਧਾਰਮਿਕ ਡੇਰੇ, ਇਹ ਉਹ ਚੀਜ਼ਾਂ ਨੇ ਜਿੱਥੋਂ ਜੋ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਹ ਬਿਜਲੀ ਚੋਰੀ ਸਾਨੂੰ ਜ਼ਿਆਦਾ ਕਰਦੇ ਨੇ, ਅਤੇ ਨਾਲ ਹੀ ਕੁਝ ਪੰਜਾਬ ਦੇ ਸਰਪੰਚਾਂ ਨੂੰ ਵੀ ਜਿਹੜਾ ਹੈਗਾ ਇਸ ਦੇ ਵਿੱਚ ਨਾਲ ਕੀਤਾ ਗਿਆ, ਤੇ ਉਹ ਲੋਕ ਜੋ ਜਿਨ੍ਹਾਂ ਦਾ ਅਸਥਾਈ ਤੌਰ ਤੇ ਘਰ ਨਹੀਂ ਹੈਗਾ ਉਹ ਕੁੰਡੀਆਂ ਲਗਾ ਕੇ ਜਿਹੜੀ ਹੈ ਸਿੱਧੀ ਬਿਜਲੀ ਜਿਹੜੀ ਹੈ ਉਸਦੀ ਉਹ ਇਸਤੇਮਾਲ ਕਰਦੇ ਆ। ਇੱਕ ਡਾਟਾ ਦੇ ਅਨੁਸਾਰ 2000 ਕਰੋੜ ਰੁਪਏ ਰੀਸੈਂਟਲੀ ਜੋ 2024-25 ਦੀ ਗੱਲ ਆਈ ਹੈ ਕਿ ਜਿਹੜੀ ਬਿਜਲੀ ਚੋਰੀ ਹੋਈ ਹੈ ਉਹ 2000 ਕਰੋੜ ਰੁਪਏ ਦੇ ਨੇੜੇ ਤੇੜੇ ਜਿਹੜੀ ਹੈ ਉਹ ਚੋਰੀ ਹੋਈ ਹੈ, ਤੇ ਜੇਕਰ ਪ੍ਰਤੀ ਦਿਨ ਦੀ ਗੱਲ ਕਰੀਏ ਤਾਂ 5.5 ਕਰੋੜ ਰੁਪਏ ਦਾ ਚੂਨਾ ਬਿਜਲੀ ਵਿਭਾਗ ਨੂੰ ਉਹ ਲੱਗਦਾ ਨਜ਼ਰ ਆ ਰਿਹਾ। ਇੱਕ ਪਾਸੇ ਸਰਕਾਰ ਫ੍ਰੀ ਬਿਜਲੀ ਦੇ ਰਹੀ ਹੈ, ਦੂਜੇ ਪਾਸੇ ਬਿਜਲੀ ਦੀ ਚੋਰੀ ਹੋ ਰਹੀ ਹੈ। ਜਿਵੇਂ ਅਰਵਿੰਦ ਜੀ ਉਹਨਾਂ ਨੇ ਕਿਹਾ ਕਿ ਇਹ ਉਹ ਮਹਿਕਮਾ ਹੈ ਜਿੱਥੇ ਕੰਮ ਕਰਨ ਨੂੰ ਲੋਕੀ ਤਰਸਦੇ ਸਨ, ਤੇ ਨਾਲੇ ਬੜੇ ਫਕਰ ਦੇ ਨਾਲ ਕਹਿੰਦੇ ਸਨ ਕਿ ਅਸੀਂ ਬਿਜਲੀ ਮਹਿਕਮੇ ਦੇ ਵਿੱਚ ਆ, ਪਰ ਅੱਜ ਇਹ ਉਹੀ ਮਹਿਕਮਾ ਹੈ ਜਿੱਥੇ ਕਈ ਵਾਰੀ ਤਨਖਾਹਾਂ ਲੈਣ ਦੇ ਲਈ ਵੀ ਇਹਨਾਂ ਨੂੰ ਜਿਹੜੇ ਆ ਉਹ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ, ਕਿਉਂਕਿ ਸਰਕਾਰਾਂ ਪੇਮੈਂਟ ਜਾਰੀ ਨਹੀਂ ਕਰਦੀਆਂ, ਅਤੇ ਪੇਮੈਂਟ ਜਦੋਂ ਜਾਰੀ ਨਹੀਂ ਹੋਵੇਗੀ ਤਾਂ ਉਹੀ ਜਿਹੜੇ ਕਾਮੇ ਨੇ ਉਹਨਾਂ ਨੂੰ ਤਨਖਾਹਾਂ ਵੀ ਜਿਹੜੀਆਂ ਉਹ ਨਹੀਂ ਮਿਲਣਗੀਆਂ। ਤੁਹਾਨੂੰ ਦੱਸ ਦਈਏ ਕਿ ਜ਼ਿਆਦਾਤਰ PSPL ਦੇ ਸਰਹੱਦੀ ਅਤੇ ਪੱਛਮੀ ਜ਼ੋਨ ਜਿਹੜਾ ਹੈਗਾ ਉਹ ਘਾਟੇ ਵਾਲਾ ਗਿਣਿਆ ਜਾਂਦਾ, 70% ਮਾਮਲੇ ਜਿਹੜੇ ਆ ਉੱਥੇ ਇਹ ਦਰਜ ਹੋਏ ਨੇ, ਜਿੱਥੇ 1442 ਕਰੋੜ ਰੁਪਏ ਦਾ ਜਿਹੜਾ ਹੈਗਾ ਉਹ ਨੁਕਸਾਨ ਜਿਹੜਾ ਹੈਗਾ ਉਹ ਵੇਖਣ ਨੂੰ ਮਿਲਿਆ। ਇਸ ਸਬੰਧੀ ਜਿਹੜਾ ਹੈਗਾ ਜਿਹੜੇ ਮੰਤਰੀ ਨੇ ਹਰਭਜਨ ਸਿੰਘ ਉਹਨਾਂ ਦਾ ਕਹਿਣਾ ਕਿ ਅਸੀਂ ਟਰਾਂਸਮਿਸ਼ਨ ਘਾਟੇ ਨੂੰ ਘਟਾਉਣ ਦੇ ਵਿੱਚ ਤਾਂ ਕਾਮਯਾਬ ਹੋ ਗਏ ਹਾਂ, ਹੁਣ ਧਿਆਨ ਬਿਜਲੀ ਚੋਰੀ ਨੂੰ ਰੋਕਣ ਤੇ ਹੈ, ਇਨਫੋਰਸਮੈਂਟ ਵਿੰਗ ਟੀਮਾਂ ਇਸ ਖਤਰੇ ਨੂੰ ਰੋਕਣ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ। PSPL ਦੇ ਸਰਹੱਦੀ ਅਤੇ ਪੱਛਮੀ ਜ਼ੋਨ ਘਾਟੇ ਵਾਲੇ ਫੀਡਰਾਂ ਦਾ 70% ਹਨ, ਜਿਸ ਨਾਲ ਇਸ ਸਮੇਂ ਦੌਰਾਨ ਕਾਰਪੋਰੇਸ਼ਨਾਂ ਨੂੰ 1442 ਕਰੋੜ ਰੁਪਏ ਦਾ ਨੁਕਸਾਨ ਹੋਇਆ। ਉਹਨਾਂ ਨੇ ਜਿਵੇਂ ਕਿਹਾ ਕਿ ਭੂਮੀਗਤ ਤਾਰਾਂ ਤੋਂ ਲੈ ਕੇ ਅਸਥਾਈ ਹੁੱਕਾਂ, ਮੀਟਰਾਂ ਨਾਲ ਛੇੜਛਾੜ ਅਤੇ ਮੀਟਰਾਂ ਨੂੰ ਰੋਕਣ ਤੱਕ ਪਿੰਡ ਵਾਸੀ ਬਿਜਲੀ ਦਾ ਭੁਗਤਾਨ ਕਰਨ ਤੋਂ ਬਚਣ ਦੇ ਲਈ ਹਰ ਚਾਲ ਜਿਹੜੀ ਆ ਉਹ ਵਰਤਦੇ ਨੇ, ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹਨਾਂ ਦਾ ਮੰਨਣਾ। ਤੇ ਨਾਲ ਹੀ 2015-2016 ਦੇ ਵਿੱਚ ਬਿਜਲੀ ਚੋਰੀ ਜਿਹੜੇ ਕਾਰਨ ਸੀ 1200 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ, ਤੇ ਪਿਛਲੇ ਵਿੱਤੀ ਸਾਲ ਦੇ ਵਿੱਚ ਇਹ ਅੰਕੜਾ 2050 ਕਰੋੜ ਨੂੰ ਜਿਹੜਾ ਹੈਗਾ ਵੱਧ ਗਿਆ। ਤਾਂ ਸਾਫ਼ ਹੈ ਕਿ ਕਿਤੇ ਨਾ ਕਿਤੇ ਬਿਜਲੀ ਚੋਰੀ ਦੇ ਜਿਹੜੇ ਮਾਮਲੇ ਨੇ ਉਹ ਵਧੇ ਨੇ, ਤੇ ਸਰਕਾਰ ਨੇ ਜੇਕਰ ਸਮੇਂ ਸਿਰ ਰਹਿੰਦੇ ਇਹ ਇਸ ਤੇ ਲਗਾਮ ਨਾ ਕਸੀ ਤਾਂ ਇਹ ਅੰਕੜਾ ਹਰ ਸਾਲ ਜਿਹੜਾ ਹੈਗਾ ਉਹ 500 ਤੋਂ 1000 ਕਰੋੜ ਜਿਹੜਾ ਹੈਗਾ ਉਹ ਵਧਣ ਦਾ ਜਿਹੜਾ ਉਹ ਵਧਦਾ ਜਾਊਗਾ, ਤੇ ਨੁਕਸਾਨ ਜਿਹੜਾ ਹੈ ਕਿਤੇ ਨਾ ਕਿਤੇ ਆਮ ਪੰਜਾਬੀ ਦਾ ਹੀ ਜਿਹੜਾ ਉਹ ਦੇਖਣ ਨੂੰ ਮਿਲੂਗਾ। ਜੀ
ਬਖਸ਼ੀ ਸਾਹਿਬ, ਬਿਲਕੁਲ ਹੈ ਜੀ, ਆਪਾਂ ਕੰਟੀਨਿਊ ਰੱਖਾਂਗੇ, 2 ਖਬਰਾਂ ਰਹਿ ਗਈਆਂ। ਪੰਜਾਬ ਦੀ ਟੀਮ ਮੈਚ ਜਿੱਤੀ ਆ, ਬਖਸ਼ੀ ਸਾਹਿਬ ਤੋਂ ਤਾਂ ਡਿਟੇਲ ਲੈਣੀ ਹੈ ਜੀ, ਪਰ ਉੱਥੇ ਗਰਾਊਂਡ ਦੇ ਵਿੱਚ ਸੀਗੇ। ਉਹ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਟਾਈਮ ਉਹ ਚੱਲਿਆ ਜੀ, ਬ੍ਰੇਕ ਤੇ ਜਾਣ ਤੋਂ ਬਾਅਦ ਫਿਰ ਗੱਲਬਾਤ ਕਰਾਂਗੇ। ਪੰਜਾਬ ਦੀ ਟੀਮ ਨੇ ਰਿਕਾਰਡ ਰਚਿਆ ਜੀ, ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਸੁਰਖੀ ਹੈ, ਆਲ ਓਵਰ ਵਰਲਡ ਦੇ ਵਿੱਚ ਸੁਰਖੀ ਆਈ ਦੀ ਹੈ, ਇਹਦੇ ਬਾਰੇ ਜ਼ਰੂਰ ਗੱਲ ਕਰਾਂਗੇ ਜੀ ਬ੍ਰੇਕ ਤੋਂ ਬਾਅਦ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit ICICIBank.ca or walk into ICICI Bank in Surrey and Delta today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नजर उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
यू आर लिसनिंग टू WTOR 770 AM, यंगस्टाउन टोरंटो।
फेडरल इलेक्शन सोमवार 28 अप्रैल नो हो रही है, तुसी जल्दी वोट कर सकते हो। एडवांस पोल्स 28 तो 21 अप्रैल तक खुले होंगे, जे तुसी पसंद करो तो तुसी मंगलवार 22 अप्रैल शाम 6 बजे तो पहला किसी भी इलेक्शन कैनेडा दफ्तर विखे वोट पा सकते हो, जा तुसी डाक द्वारा वोट पाउण लई अर्जी दे सकते हो। वोट पाउण दे अलग अलग तरीकिया बारे अपना वोटर जानकारी कार्ड देखो जा election.ca ते जाओ, ए साडी वोट है। वोटिंग बारे लोड़ींदी अधिकारिक जानकारी वास्ते election.ca ते जाओ जा 1-800-463-6868 ते कॉल करो।
मेरी पूरे साल की सेविंग $400 हुई है,
मेरी सेविंग $350,
मेरी सेविंग सिर्फ $100
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
ओपा जी की होया?
मेरा कॉन्ट्रैक्ट खत्म हो गया, 15 साल बाद सब खत्म।
की किद्दा?
मार्क कार्नी अते लिबरल्स कार्बन टैक्स आसमान उछू दिया, फ्यूल प्राइसेस कंपनी साउथ वाल मूव कर रही हैं, ट्रकिंग दा बिजनेस खतरे च है।
इस चलाक बैंकर नेता कैनेडियन जॉब्स US भेज दितियां, ट्रंप दे सामने एक कमजोर है, हुन होर जॉब्स खत्म हो जानगियां।
कॉमन सेंस कंजर्वेटिव्स कार्बन टैक्स दा खात्मा करनगे ते नौकरियां लेके आउणगे।
कार्नी ते भरोसा नहीं कीता जा सकदा, मैं तां पीयर पॉली एफ नूं ही वोट पाऊं।
दिस मैसेज इज ब्रॉट टू यू बाय द कंजर्वेटिव पार्टी ऑफ कैनेडा।
हैमिल्टन कॉन्डो का सबसे बेस्ट एक्सपीरियंस, वेलकम टू वेस्ट गेट ऑन मेन। स्पेशियस 1 और 2 बेडरूम सीट्स सिर्फ $334,900 से शुरू। सबसे अच्छी बात, आप आज ही मूव कर सकते हैं। 415 मेन स्ट्रीट हैमिल्टन पे लोकेटेड ये कॉन्डो हाईवे 403, मैकमास्टर यूनिवर्सिटी, हॉस्पिटल, शॉपिंग और गो स्टेशन के बिल्कुल पास है। रूफ टॉप डेक, रूफ टॉप लॉन्च, जिम और कई मॉडर्न अमेनिटीज का मजा लो। नेक्स्ट वीकेंड अप्रैल 5th और 6th हमारे ओपन हाउस में शामिल हो जाओ फ्रॉम 12 to 4 PM। हमारे मॉडल सीट्स का टूर करो और देखो कि क्यों ये हैमिल्टन की बेस्ट बिल्डिंग है। फॉर डिटेल्स एंड रजिस्ट्रेशन विजिट कीजिए वेबसाइट westgatecondos.ca पर। डोंट मिस आउट, हैमिल्टन बेस्ट कॉन्डो अवेट्स।
Radio, South Asian Pulse.
Hi, I'm Amitabh Bachchan and you're listening to South Asian Pulse.
Hi, this is Amir Khan and you're listening to South Asian Pulse.
All English 24/7 television network and Y Media Plus.
Once again, a very warm welcome to Tusi Dekhreo Channel Y and Sunreo Radio Y. Y Media Tade Layi Leke Aunde Ne 7 platforms. Je Tusi Kar Rahe Ho, Tusi Dekh Sakde Ho Channel Y and Y Plus 24/7, 24 Ghante, 7 Din. ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ ਲੋਕਲ ਨੰਬਰ 6479105000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦਾ ਵੀਕਲੀ ਅਪਡੇਟ। ਸਾਊਥ ਏਸ਼ੀਅਨ ਡੇਲੀ .com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਆਰਾਮ ਦੇ ਨਾਲ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ, ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲਸ ਰੇਡੀਓ ਵਾਈ ਐਂਡ ਸਾਊਥ ਏਸ਼ੀਅਨ ਡੇਲੀ .com ਤੇ ਡਾਇਰੈਕਟਲੀ ਜਾ ਸਕਦੇ ਹੋ। ਕੋਈ ਵੀ ਜੇ ਸਪਾਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਨੰਬਰ ਟੂ ਕਾਲਰਸ 416-475-5000, that is 416-475-5000. ਖਬਰਾਂ ਦਾ ਸਿਲਸਿਲਾ, ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਜੀ ਯੁਧਵੀਰ ਜੀ,
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ।
but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੂਜ਼ਵੀਰ ਜਸਵਾਲ ਤੁਹਾਡੀ ਖਿਦਮਤ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ, ਜਿੱਥੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੱਸ ਦਈਏ ਕਿ ਸਭ ਤੋਂ ਪਹਿਲਾਂ ਤੇ ਸਾਰਿਆਂ ਦੀ ਨਿਗਾਹਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ, ਜੀ ਹਾਂ, ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਕੀ ਕਹਿ ਰਿਹਾ ਡਿਬੇਟਸ ਤੋਂ ਜਸਟ ਪਹਿਲਾਂ ਇੰਪੋਰਟੈਂਟ ਹੋਏਗਾ, ਕਿਉਂਕਿ ਲਗਭਗ ਅਸੀਂ ਕਹਿ ਸਕਦੇ ਹਾਂ ਕਿ 3 ਹਫ਼ਤੇ ਹੋ ਗਏ ਨੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ। ਵੀ ਅਸੀਂ ਸੈਂਸੈਕਸ ਹਾਲਾਂਕਿ ਰੋਜ਼ਾਨਾ ਉੱਪਰ ਥੱਲੇ ਜਾਂਦਾ, ਲੇਕਿਨ ਜ਼ਿਆਦਾ ਕੋਈ ਤਬਦੀਲੀਆਂ ਨਹੀਂ ਆਈਆਂ, ਥੋੜੀ ਬਹੁਤੀ ਚੇਂਜਿਸ ਆਈਆਂ ਨੇ, ਬਟ ਮੈਂ ਇਹੀ ਕਹਿ ਸਕਦਾ ਕਿ ਬਹੁਤ ਜ਼ਿਆਦਾ ਤਬਦੀਲੀਆਂ ਨਹੀਂ ਆਈਆਂ, ਬਲਕਿ ਜਿਹੜਾ ਅਸੀਂ ਜੇ ਮੈਂ ਅੱਜ ਦਾ ਸੈਂਸੈਕਸ ਦੇਖਾਂ ਔਰ ਐਟ ਦਾ ਸਟਾਰਟ ਦੇਖਾਂ, ਐਟ ਦਾ ਸਟਾਰਟ ਅਸੀਂ 170 ਤੋਂ 190 ਸੀਟਸ ਦੇ ਰਹੇ ਸੀ ਲਿਬਰਲ ਪਾਰਟੀ ਨੂੰ, ਲੇਕਿਨ ਜੇ ਮੈਂ ਅੱਜ ਦਾ ਸੈਂਸੈਕਸ ਦੇਖਾਂ ਤੇ ਅੱਜ ਦਾ ਸੈਂਸੈਕਸ 180 ਤੋਂ 200 ਸੀਟਸ ਨੇ ਲਿਬਰਲ ਪਾਰਟੀ ਕੋਲ ਬਿਫੋਰ ਦਾ ਸਟਾਰਟ ਆਫ ਦਾ ਡਿਬੇਟ ਜਿਹੜੀਆਂ ਨੇ ਅੱਜ ਸ਼ਾਮ 6 ਵਜੇ 2 ਘੰਟੇ ਪਹਿਲਾਂ ਹੋ ਰਹੀ ਹੈ ਫਰੈਂਚ ਲੈਂਗੁਏਜ ਡਿਬੇਟ। ਕਾਰਨ ਕੀ ਹੈ ਕਿ ਮੌਂਟਰੀਅਲ ਕੈਨੇਡੀਅਨਸ ਉਹਨਾਂ ਦੀ ਗੇਮ ਹੈ, ਸੋ ਬਿਕੋਜ਼ ਆਫ ਦੈਟ ਬਜਾਏ ਇਹਦੇ ਕਿ 8 ਵਜੇ ਸ਼ੁਰੂ ਹੋਏ ਡਿਬੇਟ ਜਿਹੜੀ ਹੈ ਫਰੈਂਚ ਲੈਂਗੁਏਜ ਡਿਬੇਟ, ਉਹ ਅੱਜ ਸ਼ਾਮ 2 ਘੰਟੇ ਜਲਦੀ ਹੋ ਰਹੀ ਹੈ, 6 ਵਜੇ ਹੋ ਜਾਣੀ। ਸੋ ਅੱਜ ਫਰੈਂਚ ਲੈਂਗੁਏਜ ਡਿਬੇਟ ਹੈ ਮੌਂਟਰੀਅਲ ਦੇ ਵਿੱਚ, ਲੀਡਰਸ ਤਿਆਰੀ ਕਰ ਰਹੇ ਨੇ ਉਹਦੀ, ਔਰ ਕੱਲ ਜਿਹੜੀ ਹੈ ਉਹ ਇੰਗਲਿਸ਼ ਲੈਂਗੁਏਜ ਡਿਬੇਟ ਹੋਏਗੀ। ਸੋ ਡਿਬੇਟ ਤੋਂ ਪਹਿਲਾਂ ਅੱਜ ਦੀ ਜੇ ਅਸੀਂ ਗੱਲ ਕਰੀਏ, ਰਾਈਟ ਬਿਫੋਰ ਦਾ ਡਿਬੇਟ, ਕਿਉਂਕਿ ਡਿਬੇਟ ਤੋਂ ਬਾਅਦ ਕਿਆ ਨੰਬਰ ਚੇਂਜ ਹੋਣਗੇ ਇਹ ਸਾਨੂੰ ਤਕਰੀਬਨ, ਕਿਉਂਕਿ ਵੈਨਸਡੇ ਥਰਸਡੇ ਡਿਬੇਟਸ ਹੋਣਗੀਆਂ, ਬਾਈ ਦਾ ਟਾਈਮ ਲੋਕ ਦੋਨੋਂ ਸੁਣਨਗੇ, ਥਰਸਡੇ ਦੀ ਫਿਰ ਪੋਲਿੰਗ ਇੰਨੀ ਇੰਪੋਰਟੈਂਟ ਨਹੀਂ ਹੋਏਗੀ ਕਿਉਂਕਿ ਥਰਸਡੇ ਨੂੰ ਹਜੇ ਡਿਬੇਟ ਹੋ ਰਹੀ ਹੈ। ਸੋ ਫਰਾਈਡੇ ਨੂੰ ਉਹ ਸਾਰੀ ਚੀਜ਼ ਫਿਰ ਪੋਲ ਨੰਬਰ ਚ ਆਣੀ ਸ਼ੁਰੂ ਹੋਏਗੀ, ਫਰਾਈਡੇ ਨੂੰ ਕੈਪਚਰ ਹੋਏਗੀ। ਸੋ ਸੈਟਰਡੇ ਤੱਕ ਸਾਨੂੰ ਪਤਾ ਲੱਗੇਗਾ ਅਸਲ ਦੇ ਵਿੱਚ ਕਿ ਫਰਾਈਡੇ ਸ਼ਾਮ ਜਾਂ ਸੈਟਰਡੇ ਮੇਨ ਪਤਾ ਲੱਗੇਗਾ ਕਿ ਕਿੰਨਾ ਕੁ ਦਾ ਡਿਬੇਟ ਦਾ ਅਸਰ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ, ਪੂਰੀ ਤਰ੍ਹਾਂ ਜਿਹੜਾ ਅਸੀਂ ਕੈਪਚਰ ਕਰ ਪਾਵਾਂਗੇ ਕਿ ਡਿਬੇਟਸ ਦਾ ਅਸਰ। ਸੋ ਅੱਜ ਤੋਂ ਬਾਅਦ ਜਿਹੜਾ ਬੜਾ ਫਰਕ ਹੈ ਉਹ ਕੁਛ ਹੱਦ ਤੱਕ ਥਰਸਡੇ ਨੂੰ ਆਉਣਾ ਸ਼ੁਰੂ ਹੋਏਗਾ, ਕਿਉਂਕਿ ਫਰੈਂਚ ਲੈਂਗੁਏਜ ਡਿਬੇਟ ਦਾ ਅਸਰ ਆਉਣਾ ਸ਼ੁਰੂ ਹੋ ਚੁੱਕਾ ਹੋਏਗਾ। ਸੋ ਥੋੜਾ ਜਿਹਾ ਅਸਰ ਸਾਨੂੰ ਥਰਸਡੇ ਫਰਾਈਡੇ ਪਤਾ ਲੱਗ ਜਾਏਗਾ, ਪਰ ਮੇਨਲੀ ਸੈਟਰਡੇ ਤੱਕ ਜਾਂ ਸੰਡੇ ਤੱਕ, ਸੈਟਰਡੇ ਤੱਕ ਖਾਸ ਕਰ ਕਾਫੀ ਪਿਕਚਰ ਕਲੀਅਰ ਹੋ ਜਾਏਗੀ ਕਿ ਡਿਬੇਟ ਦਾ ਕੋਈ ਅਸਰ ਲੋਕਾਂ ਦੀ ਸੋਚ ਤੇ ਹੋਇਆ ਕਿ ਨਹੀਂ ਹੋਇਆ। ਸੋ ਡਿਬੇਟ ਤੋਂ ਪਹਿਲਾਂ ਦੀ ਅੱਜ ਦੇ ਨੰਬਰ ਅਸੀਂ ਦੇਖੀਏ, ਜੋ ਕੈਂਪੇਨ ਦੇ ਵਿੱਚ ਲਿਬਰਲ ਪਾਰਟੀ ਸ਼ੁਰੂਆਤ ਦੇ ਵਿੱਚ ਅਸੀਂ 170 ਤੋਂ 190 ਦੇ ਰਹੇ ਸੀਗੇ, ਫਿਰ 175 ਕੀਤੀ, ਫਿਰ 180 ਕੀਤੀ, ਫਿਰ ਇੱਕ ਟਾਈਮ ਅਸੀਂ 185 ਵੀ ਕਰ ਦਿੱਤਾ ਸੀ, ਮੈਂ ਕੱਲੇ ਹਜੇ ਲਿਬਰਲ ਦੀ ਗੱਲ ਕਰ ਰਿਹਾ। ਸੋ ਜੇ ਅਸੀਂ ਕਿਸੇ ਟਾਈਮ 185 ਤੱਕ ਕਰਤਾ ਸੀ, ਹੁਣ ਅਸੀਂ ਥੋੜਾ ਜਿਹਾ ਥੱਲੇ ਜ਼ਰੂਰ ਲੈ ਆਏ ਹਾਂ, ਬਟ ਸਟਾਰਟ ਤੋਂ ਹਜੇ ਵੀ ਅੱਗੇ ਹੈ, 180 to 200 ਸੀਟਸ ਅਸੀਂ ਲਿਬਰਲ ਪਾਰਟੀ ਲਈ ਦੇਖ ਰਹੇ ਹਾਂ। ਔਰ ਜੇ ਅਸੀਂ ਗੱਲ ਕਰੀਏ ਕੰਜ਼ਰਵੇਟਿਵ ਪਾਰਟੀ ਜਿਹੜੀ ਕਿ ਜ਼ਰਾਤਾਰ ਇਨ ਦੀ ਰੇਂਜ ਆਫ 110 to 130 ਰਹੀ ਹੈ, ਸੋ ਅੱਜ ਵੀ ਉੱਥੇ ਹੀ ਖੜੀ ਹੈ ਜਿੱਥੇ ਕੈਂਪੇਨ ਦੇ ਸਟਾਰਟ ਤੇ ਸੀਗੀ। ਲਗਭਗ ਉੱਥੇ ਕੀ ਹੈ, ਕੈਂਪੇਨ ਦੇ ਸਟਾਰਟ ਦੇ ਵਿੱਚ ਤਾਂ ਅਸੀਂ ਇੱਕ ਟਾਈਮ ਦੇ ਉੱਤੇ 105 ਤੋਂ 120-125 ਦੇ ਆਸ ਪਾਸ ਵੀ ਕਰ ਰਹੇ ਸੀਗੇ, ਲੇਕਿਨ ਅੱਜ 110 to 130 110 to 130 ਸੀਟਾਂ ਦੇ ਆਸ ਪਾਸ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਇਹਨਾਂ ਦੇ ਨੰਬਰ ਹੋਣਗੇ। ਅੱਛਾ, ਮਤਲਬ ਪਿਛਲੀ ਵਾਰ ਮੈਂ ਪਹਿਲਾਂ ਲਿਬਰਲ ਪਾਰਟੀ ਦੀ ਗੱਲ ਕਰ ਲੈਣਾ। ਲਿਬਰਲ ਪਾਰਟੀ ਪਿਛਲੀ ਵਾਰ ਜਦੋਂ ਇਲੈਕਸ਼ਨ ਹੋਈਆਂ ਸੀ 4 ਸਾਲ ਪਹਿਲਾਂ 2021 ਤੇ, ਲਿਬਰਲ ਪਾਰਟੀ ਕੋਲ 160 ਸੀਟਾਂ ਸੀਗੀਆਂ, 160 ਸੀਟ ਸੀਗੀਆਂ, 160, ਠੀਕ ਹੈ। ਤੋ ਉਹਨਾਂ ਨੂੰ ਮੈਜੋਰਿਟੀ ਜਿੱਤਣ ਲਈ ਜੇ ਪਿਛਲੀ ਇਲੈਕਸ਼ਨ ਤੋਂ ਚੇਂਜ ਕਰਨਾ ਹੈ, ਲਿਬਰਲ ਪਾਰਟੀ 160 ਸੀਗੀਆਂ, 172 ਤੇ ਮੈਜੋਰਿਟੀ ਹੈ, ਮਤਲਬ ਲਿਬਰਲ ਪਾਰਟੀ ਲਈ ਪਿਛਲੀ ਇਲੈਕਸ਼ਨ ਤੋਂ 12 ਸੀਟਾਂ ਉਹਨਾਂ ਨੇ ਵਧਾਉਣੀਆਂ ਨੇ, ਪਰ ਉਹਨਾਂ ਦੀਆਂ 12 ਵਧਣ ਦੀ ਬਜਾਏ, ਕਿਉਂਕਿ ਉਹ ਦੋ ਜਗ੍ਹਾ ਤੋਂ ਸੀਟਸ ਪੁੱਲ ਕਰ ਰਹੇ ਨੇ, ਇੱਕ ਐਨਡੀਪੀ ਤੋਂ ਸੀਟਾਂ ਪੁੱਲ ਕਰ ਰਹੇ ਨੇ, ਠੀਕ ਹੈ, ਨਹੀਂ, ਔਰ ਇੱਕ ਬਲਾਕ ਤੋਂ ਪੁੱਲ ਕਰ ਰਹੇ ਨੇ ਸੀਟਸ। ਸੋ ਜੇ ਐਨਡੀਪੀ ਤੋਂ 5-10 ਸੀਟਸ ਪੁੱਲ ਕਰ ਲੈਣੇ, ਐਨਡੀਪੀ ਦੀ ਪਿਛਲੀ ਵਾਰ 25 ਸੀਟਸ ਸੀਗੀਆਂ, ਹੁਣ ਇਸ ਵਾਰ ਤੇ ਸੀਟਾਂ ਉਹਨਾਂ ਦੀਆਂ ਐਵਰੇਜ ਲਗਾ ਲਓ, ਚਲੋ 5 ਸੀਟਾਂ ਵੀ ਲਗਾ ਲਓ, ਤਾਂ 20 ਸੀਟਾਂ ਤਕਰੀਬਨ ਲੂਜ਼ ਕਰ ਜਾਣੀਆਂ ਐਨਡੀਪੀ ਨੇ, ਐਵਰੇਜ ਮੈਂ ਗੱਲ ਕਰ ਰਿਹਾ, ਚਲੋ 20 ਨਹੀਂ ਵੀ ਕਰਦੇ, ਹੋ ਸਕਦਾ 15 ਸੀਟ ਤਾਂ ਮਿਨੀਮਮ ਲੂਜ਼ ਕਰਦੇ ਨਜ਼ਰ ਆ ਰਹੇ ਨੇ ਐਨਡੀਪੀ ਇਸ ਟਾਈਮ। ਸੋ ਜੇ ਐਨਡੀਪੀ 15 ਲੂਜ਼ ਕਰਦੀ ਹੈ, ਐਨਡੀਪੀ ਦੀਆਂ 10-12 ਸੀਟਾਂ ਲਿਬਰਲ ਖਿੱਚ ਕੇ ਰਹਿ ਜਾਂਦੀ ਹੈ, ਕੋਈ 1-2 ਸੀਟਾਂ ਦੇ ਉੱਤੇ ਕੋਈ ਹੋ ਸਕਦਾ ਹੈ ਜਿਹੜੀ ਹੈ ਕੰਜ਼ਰਵੇਟਿਵ ਪਾਰਟੀ ਵੀ ਲੈ ਜਾਏ। ਸੋ ਜੇ 10-20 ਸੀਟਾਂ ਉਹਨਾਂ ਤੋਂ ਪੁੱਲ ਕਰ ਲੈਂਦੀ ਹੈ 10-12, ਤੇ ਲਿਬਰਲ ਪਾਰਟੀ 160 ਤੇ ਖੜੀ ਸੀਗੀ ਤੇ ਲਿਬਰਲ ਪਾਰਟੀ ਮੈਜੋਰਟੀ ਮਾਰਕ ਕ੍ਰੋਸ ਕਰੇਗੀ ਕਰ ਜਾਏਗੀ ਉੱਥੇ ਔਰ ਬਲਾਕ ਜਿਹੜੀ 32 ਤੇ ਸੀਗੀ ਬਲਾਕ ਵੀ 4-5 ਸੀਟਾਂ ਬਲਾਕ ਦੀਆਂ ਵੀ ਖਿੱਚ ਲੈਣੀਆਂ ਉਹ ਬਲਾਕ ਦੀਆਂ ਮੇਨਲੀ ਜਿਹੜੀਆਂ ਨੇ ਉਹ ਲਿਬਰਲ ਪਾਰਟੀ ਕੋਲ ਜਾਂਦੀਆਂ ਨਜ਼ਰ ਆ ਰਹੀਆਂ ਨੇ ਸੋ ਜਿਹੜੀਆਂ ਲਿਬਰਲ ਪਾਰਟੀ ਦੀਆਂ ਆਪਣੀਆਂ ਸੀਟਸ ਜਿਹੜੀਆਂ ਖੁਦ ਵਧਾ ਰਹੇ ਇਹ ਉਹ ਤੇ ਚਲੋ ਹੈ ਹੀ ਹੈ ਲੇਕਿਨ ਮੇਨ ਜਿਹੜੀ ਸੀਟਸ ਨੇ ਉਹ ਬਲਾਕ ਔਰ ਐਨਡੀਪੀ ਤੋਂ ਇਹਨਾਂ ਨੇ ਪੁੱਲ ਕਰ ਲੈਣੀਆਂ ਨੇ ਸੋ ਉੱਥੋਂ ਨੰਬਰ ਜਿਹੜਾ ਇਹਨਾਂ ਦਾ ਜੋ ਅਸੀਂ ਦੇ ਹੀ ਰਹੇ ਹਾਂ ਤੁਹਾਨੂੰ 180 ਤੋਂ ਲੈ ਕੇ 180 ਤੋਂ ਲੈ ਕੇ ਜੋ 160 ਸੀਗਾ ਪਿਛਲੀ ਵਾਰ 160 ਸੀਟ ਸੀਗੀ ਇਹਨਾਂ ਦੇ 2021 ਚ ਇਲੈਕਸ਼ਨ ਹੋਏ ਨੇ 2015 ਚ ਮੈਜੋਰਟੀ ਜਿੱਤੀ 2019 ਚ ਮਾਇਨੋਰਟੀ ਔਰ 2021 ਚ ਫਿਰ ਮਾਇਨੋਰਟੀ ਜਿੱਤੀ ਸੋ 160 ਸੀਟ ਸੀਗੀਆਂ ਸੋ 160 ਤੋਂ ਇਹਨਾਂ ਦੀਆਂ ਇਸ ਟਾਈਮ 172 ਦੈਟ ਇਜ਼ ਦਾ ਮੈਜੋਰਟੀ ਮਾਰਕ ਸੋ ਉਹ ਇਸ ਵੇਲੇ ਇਹਨਾਂ ਦਾ 182-200 ਦੇ ਉਹ ਨੰਬਰ ਇਸ ਵੇਲੇ ਜਾਂਦਾ ਨਜ਼ਰ ਆ ਰਿਹਾ ਠੀਕ ਹੈ ਔਰ ਇਸ ਤੋਂ ਬਾਅਦ ਫਿਰ ਅਸੀਂ ਜੇ ਦੇਖੀਏ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹ ਮੈਂ ਦੱਸਾਂ ਕਿ 110 ਤੋਂ 130 ਦੇ ਵਿੱਚ ਸਾਨੂੰ ਨਜ਼ਰ ਆ ਰਹੀ ਹੈ ਸੋ ਪਿਛਲੀ ਵਾਰ 119 ਸੀਗੀਆਂ ਸੋ ਉੱਥੇ ਕੀ ਮਾਮਲਾ ਬੈਠਦਾ ਨਜ਼ਰ ਆ ਰਿਹਾ ਕੰਜ਼ਰਵੇਟਿਵ ਪਾਰਟੀ ਦਾ ਹੋ ਸਕਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਇਸ ਵਾਰ ਚਲੋ ਜੇ ਪਿਛਲੀ ਵਾਰ 119 ਸੀ ਮੈਂ 110 ਤੋਂ 130 ਕਹਿ ਰਿਹਾ ਤੇ ਹੋ ਸਕਦਾ ਹੈ ਕਿ 120 ਹੋ ਜਾਣ 121 ਹੋ ਜਾਣ 125 ਹੋ ਜਾਣ ਔਰ ਹੋ ਸਕਦਾ ਹੈ ਕਿ ਪਿਛਲੀ ਵਾਰ 119 ਸੀਗੀਆਂ ਤੇ ਉਸ ਤੋਂ ਵੀ ਘੱਟ ਰਹਿ ਜਾਣ 115 ਸੋ ਇੱਥੇ ਇੱਕ ਮਾਮਲਾ ਬੈਠਿਆ ਬਲਾਕ ਜਿਹੜੀ ਹੈ ਬਲਾਕ ਅਸੀਂ ਦੱਸ ਹੀ ਰਹੇ ਹੈਗੇ ਕਿ ਬਲਾਕ ਦਾ ਜਿਹੜਾ ਉਹ 15-25 ਦੇ ਵਿੱਚ ਬਲਾਕ ਨਜ਼ਰ ਆ ਰਹੀ ਹੈ ਐਨਡੀਪੀ ਜਿਹੜੀ ਹੈਗੀ ਆ ਉਹ 2-8 ਦੇ ਵਿੱਚ ਸੀਟਾਂ ਉਹਨਾਂ ਦੀਆਂ ਨਜ਼ਰ ਆ ਰਹੀਆਂ ਹੈਗੀਆਂ ਨੇ ਔਰ ਗ੍ਰੀਨ ਪਾਰਟੀ ਮੁਸ਼ਕਿਲ ਹੈ ਕੋਈ ਸੀਟ ਇਸ ਵਾਰ ਜਿਤਨੀ ਕਿਚਨਰ ਸੈਂਟਰ ਦੀ ਸੀਟ ਤੇ ਮੈਂ ਲਗਾਤਾਰ ਦੇਖ ਰਿਹਾ ਇਹਨਾਂ ਦਾ ਥੋੜਾ ਜਿਹਾ ਸਟਰੋਂਗ ਹੋਲਡ ਹੋ ਸਕਦਾ ਹੈ ਕਿਚਨਰ ਸੈਂਟਰ ਹੋਰ ਮੈਨੂੰ ਜ਼ਿਆਦਾ ਇੱਕ ਬੀਸੀ ਚਲੋ ਲੈ ਗਏ ਬੜੀ ਬੜੀ ਹੱਦ ਤੇ ਜਾਂ ਹੋ ਸਕਦਾ ਇਹ ਵੀ ਦੋਨੋਂ ਲੂਜ਼ ਕਰ ਜਾਣ ਚਲੋ ਇੱਕ ਜਾਂ ਦੋ ਔਰ ਗ੍ਰੀਨ ਪਾਰਟੀ ਲਈ ਅੱਜ ਬਹੁਤ ਬੜਾ ਝਟਕਾ ਲੱਗਾ ਕਿਉਂਕਿ ਗ੍ਰੀਨ ਪਾਰਟੀ ਜਿਹੜੀ ਆ ਉਹ ਅੱਜ ਡਿਬੇਟਸ ਕਮਿਸ਼ਨ ਨੇ ਉਹਨਾਂ ਨੂੰ ਡਿਬੇਟਸ ਤੋਂ ਹੀ ਬਾਹਰ ਕਰ ਦਿੱਤਾ ਅੱਜ ਦੀ ਔਰ ਕੱਲ ਦੀ ਜਿਹੜੀਆਂ ਦੋਨੋਂ ਡਿਬੇਟਸ ਹੋਣੀਆਂ ਅੱਜ ਦੀ ਫਰੈਂਚ ਲੈਂਗੁਏਜ ਕੱਲ ਇੰਗਲਿਸ਼ ਲੈਂਗੁਏਜ ਦੋਨਾਂ ਤੋਂ ਬਾਹਰ ਕਰ ਦਿੱਤਾ ਔਰ ਕਾਰਨ ਕੀ ਦੱਸਿਆ ਗਿਆ ਹੈ ਕਿ ਜੀ ਗ੍ਰੀਨ ਪਾਰਟੀ ਦੇ ਉਹਨਾਂ ਨੇ ਓਨੇ ਕੈਂਡੀਡੇਟ ਨਹੀਂ ਖੜੇ ਕੀਤੇ ਠੀਕ ਹੈ ਦੇ ਮਤਲਬ ਕਿ ਜਿੰਨੇ ਉਹਨਾਂ ਨੇ ਕਹੇ ਸੀ 90% ਤੋਂ ਉੱਪਰ ਉਹਨੇ ਕਹੇ ਸੀਗੇ ਪਰ ਉਹਨੇ ਕੈਂਡੀਡੇਟ ਉਹਨੇ ਨਹੀਂ ਖੜੇ ਕੀਤੇ ਸੋ ਡਿਬੇਟਸ ਕਮਿਸ਼ਨ ਨੇ ਉਹਨਾਂ ਨੂੰ ਮੂਵ ਆਊਟ ਕਰ ਦਿੱਤਾ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਅਸੀਂ ਦੱਸ ਦਈਏ ਕਿ ਰੋਜ਼ਾਨਾ ਹਰ ਰੋਜ਼ ਅਸੀਂ ਰੇਡੀਓ ਤੇ ਔਰ ਟੀਵੀ ਤੇ ਦੋਨੋਂ ਜਗ੍ਹਾ ਤੁਹਾਡੇ ਲਈ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਸ਼ੇਅਰ ਕਰਦੇ ਹਾਂ ਸਾਡਾ ਵਾਈ ਮੀਡੀਆ ਦਾ ਪੋਲੀਟੀਕਲ ਸੈਂਸੈਕਸ ਅਸੀਂ ਕਿਸ ਆਧਾਰ ਦੇ ਉੱਤੇ ਸ਼ੇਅਰ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਅਸੀਂ ਸਾਰੇ ਜਿੰਨੇ ਵੀ ਪੋਲ ਸਰਵੇ ਆਉਂਦੇ ਆ ਉਹ ਅਸੀਂ ਰੋਜ਼ਾਨਾ ਦੇਖਦੇ ਹਾਂ ਕਿ ਸਾਰੇ ਪੋਲ ਸਰਵੇ ਕੀ ਕਹਿ ਰਹੇ ਨੇ ਔਰ ਜਿਸ ਤਰ੍ਹਾਂ ਕਿ ਹੁਣ ਇੱਕ ਪੋਲ ਸਰਵੇ ਜਿਹੜਾ ਹੈ ਮੇਨ ਸਟਰੀਟ ਰਿਸਰਚ ਜਿਹੜਾ ਹੈ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਇੱਕ ਪੋਲ ਸਰਵੇ ਦੇ ਵਿੱਚ ਅੱਗੇ ਰੱਖ ਦਿੱਤਾ ਸੀਗਾ ਲੇਕਿਨ ਦੁਬਾਰਾ ਹੁਣ ਫਿਰ ਇੱਕ ਪੁਆਇੰਟ ਦੇ ਫਰਕ ਦੇ ਨਾਲ ਦੁਬਾਰਾ ਤੋਂ ਹੁਣ ਲਿਬਰਲ ਨੂੰ ਅੱਗੇ ਲੈ ਆਏ ਨੇ ਸੋ ਉਹਨਾਂ ਨੇ ਕੱਲ ਉਹਨਾਂ ਨੂੰ ਇੱਕ ਪੁਆਇੰਟ ਅੱਗੇ ਦਿੱਤਾ ਸੀਗਾ ਲੇਕਿਨ ਅੱਜ ਦਾ ਜਿਵੇਂ ਲੇਟੈਸਟ ਪੋਲ ਸਰਵੇ ਦੇਖਾਂ ਤੇ ਮੇਨ ਸਟਰੀਟ ਵੀ ਦੁਬਾਰਾ ਤੋਂ 44-43 ਕਰਤਾ ਲਿਬਰਲ ਵਾਸਤੇ 44 ਹੈ ਅੱਜ ਦੇ ਜੇ ਤਾਰਾ ਦਾ ਨੰਬਰ ਦੇਖਾਂ ਲਿਬਰਲ 44 ਤੇ ਕੰਜ਼ਰਵੇਟਿਵ 43 ਵੈਸੇ ਇੱਕ ਪੁਆਇੰਟ ਹੁਣ ਅੱਗੇ ਕਰਤਾ ਪਰ ਪਹਿਲਾਂ ਮੇਨ ਸਟਰੀਟ ਨੇ ਇੱਕ ਸਰਵੇ ਲੈ ਕੇ ਆਏ ਸੀ ਜਿਹਦੇ ਵਿੱਚ ਕਿ ਉਹਨਾਂ ਨੇ 42-44 ਕਿਹਾ ਸੀਗਾ ਠੀਕ ਹੈ ਇਹ ਜਿਹੜਾ ਇਹਨਾਂ ਦਾ ਪੁਰਾਣਾ ਸਰਵੇ ਸੀਗਾ ਮੇਨ ਸਟਰੀਟ ਦਾ ਉਹਦੇ ਚ ਪਹਿਲੀ ਵਾਰੀ ਕਿਸੇ ਸਰਵੇ ਨੇ ਕੰਜ਼ਰਵੇਟਿਵ ਪਾਰਟੀ ਨੂੰ ਅੱਗੇ ਕੀਤਾ ਸੀਗਾ ਸਿਰਫ ਇੱਕ ਸਰਵੇ ਆਇਆ ਸੀਗਾ ਮੇਨ ਸਟਰੀਟ ਦਾ 44-42 ਕੰਜ਼ਰਵੇਟਿਵ ਲਈ 42% ਲਿਬਰਲ ਲਈ ਲੇਕਿਨ ਉਹ ਵੀ ਹੁਣ ਆਪਣੇ ਅਗਲੇ ਸਰਵੇ ਚ ਲੀਡ ਬਹੁਤ ਘਟਾਤੀ ਉਹਨਾਂ ਨੇ ਲਿਬਰਲ 44-43 ਬਹੁਤ ਕਲੋਜ਼ ਦੱਸ ਰਿਹਾ ਮੇਨ ਸਟਰੀਟ ਦਾ ਸਿਰਫ ਠੀਕ ਹੈ ਔਰ ਇੱਕ ਹੋਰ ਜਿਹੜਾ ਹੈ ਅਸੀਂ ਦੱਸ ਦਈਏ ਕਿ ਜੇ ਅਸੀਂ ਨੈਨੋਜ਼ ਦਾ ਦੇਖੀਏ ਨੈਨੋਜ਼ ਲਗਾਤਾਰ ਨੈਨੋਜ਼ ਜਿਹੜਾ ਹੈ ਹਾਲਾਂਕਿ ਲੀਡ ਨੈਨੋਜ਼ ਨੇ ਵੀ ਥੋੜੀ ਜਿਹੀ ਘਟਾਈ ਹੈ ਨੈਨੋਜ਼ ਦਾ ਸਰਵੇ 44-39 ਹੈ ਕਿਸੇ ਟਾਈਮ ਜੇ ਮੈਂ ਨੈਨੋਜ਼ ਦੇ ਪੁਰਾਣੇ ਸਰਵੇ ਦੇਖਾਂ ਤੇ 45-38 ਸੀਗਾ ਸੋ ਲਿਬਰਲ ਜਿਹੜਾ ਪਿਛਲਾ ਸਰਵੇ ਸੀ ਨੈਨੋਜ਼ ਦਾ 45-38 ਸੀ ਅੱਜ ਲਿਬਰਲ ਦਾ ਇੱਕ ਪੁਆਇੰਟ ਘਟਾਇਆ ਨੈਨੋਜ਼ ਨੇ 44 ਕੀਤਾ ਤੇ ਕੰਜ਼ਰਵੇਟਿਵ ਦਾ ਇੱਕ ਪੁਆਇੰਟ ਵਧਾ ਦਿੱਤਾ ਸੋ ਬਾਕੀ ਪੋਲ ਸਰਵੇ ਚ ਲੀਡ ਹਲਕੀ ਜੀ ਘਟ ਰਹੀ ਹੈ ਬਟ ਸਟਿਲ ਲਿਬਰਲ ਇਜ਼ ਸਟਰੋਂਗ ਮੇਨ ਸਟਰੀਟ ਇਜ਼ ਓਨਲੀ ਵਨ ਕਿ ਜਿੱਥੇ ਅੱਜ ਵੀ ਸਿਰਫ 1% ਦੀ ਲੀਡ ਹੈ ਔਰ ਵੈਸੇ ਵੀ ਮੇਨ ਸਟਰੀਟ ਨੇ ਇੱਕ ਅੱਧਾ ਸਰਵੇ ਜਿਹੜਾ ਪਿੱਛੇ ਕੀਤਾ ਉਹਦੇ ਚ ਕੰਜ਼ਰਵੇਟਿਵ ਨੂੰ ਅੱਗੇ ਦਿਖਾਇਆ ਸੀ ਬਟ ਅਸੀਂ ਇਹ ਸਾਰੇ ਸਰਵੇ ਚਾਹੇ ਐਂਗਸ ਹੈ ਪੈਲਸ ਡਾਟਾ ਹੈ ਲਿਆਜ਼ਨ ਸਟ੍ਰੈਟਜੀਜ਼ ਹੈਗੀ ਹੈ ਨੈਨੋਜ਼ ਹੈ ਮੇਨ ਸਟਰੀਟ ਰਿਸਰਚ ਹੈ ਸਾਰੇ ਇੱਕ ਇੱਕ ਪੋਲ ਸਰਵੇ ਦੇਖਦੇ ਹਾਂ ਉਹਦੇ ਆਧਾਰ ਦੇ ਉੱਤੇ ਸਾਰਾ ਤੁਹਾਨੂੰ ਅਸੀਂ ਔਰ ਸਾਡਾ ਆਪਣਾ ਵੀ ਅੰਦਾਜ਼ਾ ਹੈ ਕਿਉਂਕਿ ਅੱਜ ਇਸ ਸੈਂਚੁਰੀ ਦੀਆਂ ਤਕਰੀਬਨ ਸਾਰੀਆਂ ਇਸ ਸਦੀ ਦੀਆਂ ਸਾਰੀਆਂ ਇਲੈਕਸ਼ਨ ਮੈਂ ਪਰਸਨਲੀ ਕਵਰ ਕੀਤੀਆਂ ਔਰ ਇਸ ਇਲੈਕਸ਼ਨ ਚ ਵੀ ਅਸੀਂ ਕਾਫੀ ਐਕਟਿਵ ਹੈਗੇ ਆ ਸੋ मैं तुहानू लगातार इस आधार के उत्ते सारा वाई मीडिया पोलिटिकल सेंसेक्स दे रहा। वाई मीडिया बिजनेस एंड वैल्थ रिपोर्ट विच बहुत सारिया खबर ने अज वाई मीडिया बिजनेस एंड वैल्थ रिपोर्ट अज इसलिए भी बड़ी इंपोर्टेंट हो जानी है क्योंकि अज जिहड़े नंबर आने ने बैंक ऑफ कैनेडा दे किसी भी मिनट आ सकते ने। 10 बजे इंटरेस्ट रेट का डिसीजन तो होने आ जाने किसी भी सैकेंड आ सकता है, लेकिन 10 बजे की होगा कि असीं फिर एनालिसिस दवांगे कि की कह रहे बैंक ऑफ कैनेडा जिहड़ा वो अपनी स्टेटमेंट जारी करेगा 10 बजे। फिर अज वेंसडे का दिन है, साडे लीडर्स आउणगे, अज साडे खास गैसट जिहड़े हुंदे ने ओह आणगे जिहड़े कि सारे उत्ते पंकज मोंगा जी, पीके सबरवाल साहब, इन्हां सारे मुद्दयां दे उत्ते उहनां दी अनाउंसमेंट जिहड़ी है ओह अज कीती जाएगी। तो ओह तुहानूं नाल अज असीं गल करांगे। इस तों इलावा असीं दस दईए कि क्राइम दे बारे वाई मीडिया क्राइम रिपोर्ट च अज नॉट वेरी गुड न्यूज, 2 जणिआं दा कतल होया हैगा, जिहड़ी शूटिंग होई है इट्स एन एम्बुश स्टाइल शूटिंग। डिटेल साडे कोल कुछ जिहड़े अटैकर सीगे कौन आए ने, रिवरडेल एरिया दे विच जिहड़ी इह शूटिंग होई है, सो कौन सीगे 2 लोग ओदे बारे पुलिस इस वेले तलाश कर रही है। कुछ जानकारी जिहड़ी है वी किद्दां आए की कीता इन्होंने ओह असीं जरूर तुहाडे नाल शेयर करांगे। अच्छा, और इस तों इलावा असीं दस दईए कि कैलिफोर्निया दे गवर्नर जिहड़े ने ओह साडे हक चा के खड़े हो गए ने। ना सिर्फ उन्हां ने डोनल्ड ट्रंप या उन्हां दी सरकार नूं सू कर रहे ने कि तुसीं क्यों कैनेडियन से टैरिफ लगाए, और कैलिफोर्निया दे गवर्नर जिहड़े ने उन्हां ने कैनेडियनस नूं रिक्वेस्ट कीती है कि भाई तुसीं आओ साडे इत्थे कैलिफोर्निया विजिट करो, और उन्होंने नाल ही उन्होंने एक कैंपेन जिहड़ी है कैलिफोर्निया दे गवर्नर ने वह भी लॉन्च की है। 9 लाख लोग घट गए ने अमेरिका दे विच मार्च दे महीने दी जे असीं गल करिए, 9 लाख ये बहुत बड़ा नंबर है।
In Canada, always shared so much of God. Sure, you know who's trying to stir things up back in D.C., but don't let that ruin your beach plan. California, the ultimate playground. 2,000 miles from Washington and a world away in mindset. From our iconic beaches and natural parks to world-class wine, food, and outdoor adventure, there's something here for everyone. Last year, nearly 2 million Canadians visited California, because here in California, we've got plenty of sunshine and a whole lot of love for our neighbors up north.
लो जी, कैलिफोर्निया दे गवर्नर ने कहा है कि बहुत सारा प्यार है साडे कोल, पिछली बार 2 मिलियन कैनेडियंस आए सी, साडे इत्थे बीचेस ने, लॉट्स ऑफ सनशाइन है, द अल्टीमेट प्लेग्राउंड कैलिफोर्निया, जरूर आओ। सो खुद कैलिफोर्निया दे गवर्नर साहब मंग कर रहे ने कि आओ, लेकिन इत्थों जिहड़ियां अच्छा हुण इस मामले च ताजा स्थिति की है, साडे सीबीसी दी रिपोर्टर है उन्होंने कल वो कहंदे जिस तरह पता नहीं हुण मैं इहनूं पंजाबी च की कहां, जे पंजाबी च इहनूं चुन्नी वड्डणा ही कह सकदे हैगे आ, और तो मैं की कहांगा भी जदों हुण ट्रंप साहब अपने काम च बिजी है, चाइना नाल पंगा पिया होया, तुसीं जरूर यह सवाल पुछना सी। साडी सीबीसी दी रिपोर्टर ने जाके उत्थे वाइट हाउस दी जदों प्रेस ब्रीफिंग हो रही सी, तो कैलिन लेविटो तुहानूं पता है वैसे ही वह बड़ी तिक्की जी हैगी है, तो उहनूं साडी सीबीसी रिपोर्टर जाके उहनूं कैलिन पुछण लगी, उह जी ट्रंप साहब ने हुण सानूं 51st state कहना बंद कर दिता है, तो फिर की उन्हां ने विचार बदल लिया? सो ओ कहिंदी तुहानूं किहने कहा कि भाई विचार बदल लिया, डोनल्ड आर प्रेजिडेंट ट्रंप की कोई पोजिशन चेंज नहीं हुई, वो हजे भी कहते हैं जी कि कैनेडा साड़ी 51st state बने। लो जी, तो वह कल फिर खबर इन्होंने खड़ी कर दी भी हुण जदों अगला बंदा बिजी, उधर लड़ाई दूजे पासे चल रही है, चाइना दे नाल काम वधिया पिया, तुसीं जरूरी यह सवाल पुछ के उन्होंने प्रवोक करना है कि जी सानू क्यों नहीं कह रहे 51st state। एक मैनू तो यह समझ नहीं आई भी सीबीसी का सवाल ही नहीं बनता, तुसीं उन्होंने कहो कि जी हाँ जी हुण चाइना ते सारा उन्होंने निशाने ते चाइना आया होया, ठीक है हुण उन्होंने 51st state कहना थानू बंद कर दिता, तुसी जरूरी कहाना चाहते हो, फिर सवाल ही ऐसा पूछा, फिर वह भी अगो भी हुण सानू कहना बंद कर दिता, विचार बदल लैन, जद उन्हें कहा विचार वह कहते लै ट्रंप साहब वो पोजिशन चेंज कर लैन, ये किदा हो गया? कहंदी नहीं, पहला उन्हें भी पूछा भी तुसी कौन हो, उन्हें पहला उन्हें भी पूछा कहंदी भी तुसी कौन हो मैडम, मैडम कहंदी मैं सीबीसी की पत्रकार है, वह कहंदी अच्छा चल सुनो फिर तुसी भी सुन लो, सीबीसी की पत्रकार नूं उन्हें सुना के रख लिया। US प्रेजिडेंट डोनल्ड ट्रंप ने की कहा जरा आज तुम मैं 1 सेकंड की बस जरा सुना दिना, और उस तो बाद फिर साडे गेस्ट भी आ गए ने उन्हां दा भी असीं स्वागत करना है।
White House press secretary. Okay, switch outlet. Are you with the Canadian Public Broadcaster? Oh, nice to see you. Thank you.
The Canadian Public Broadcasting. अच्छा, मैंनू नाम समझ नहीं आया पर मैं पत्रकार नू पहचानदा इसलिए मैं प्रेस कॉन्फ्रेंस पहचान गया कि द कनेडियन पब्लिक ब्रॉडकास्टिंग। अच्छा ठीक है जी, मैं बाद च गल करदा, अपना नाम जल्दबाजी च तां नहीं भुल गए सीबीसी वाले। एनीवेज पत्रकार ने सवाल सुन लो की पुछे, और फिर उन्होंने वो उदां ही बड़ी तिखी कर लैंदे, बट उन्हें की जवाब दिता वो भी सुनो।
whether Trump has changed his mind.
Ever since the election campaign started, he stopped talking about Canada becoming the 51st state, at least publicly. I'm wondering if that's on purpose and why.
I would reject the president's position on Canada has shifted. The president still maintains his position on Canada. The United States has been subsidizing Canada's national defense, and he believes that Canadians would benefit greatly from becoming the 51st state of the United States of America.
ਲਓ ਜੀ ਉਹਨਾਂ ਨੇ ਜਵਾਬ ਦੇ ਦਿੱਤਾ ਇਹਨਾਂ ਨੂੰ ਕਿ ਜੇ ਹੁਣ ਤੁਸੀਂ ਪੁੱਛਣ ਦੇ ਆ ਗਏ ਹੋ ਤਾਂ ਨਹੀਂ ਜੀ ਹਜੇ ਵੀ ਤੁਹਾਨੂੰ ਤੁਸੀਂ ਬਹੁਤ ਬੈਨੀਫਿਟ ਲੈਂਦੇ ਹੋ ਸਾਡੇ ਤੋਂ ਅਸੀਂ ਤੁਹਾਡੀ ਡਿਫੈਂਸ ਕਰਦੇ ਹਾਂ ਤੇ ਸਾਡੇ ਰਾਸ਼ਟਰਪਤੀ ਟਰੰਪ ਸਾਹਿਬ ਕੋਈ ਉਹਨਾਂ ਨੇ ਤੁਹਾਡੀ ਰਿਜੈਕਟ ਕਰਦੇ ਆ ਵੀ ਜੇ ਤੁਹਾਡੀ ਇਹ ਸੋਚ ਹੈ ਉਹ ਕਹਿੰਦੀ ਰਿਜੈਕਟ ਕਰਦੇ ਹਾਂ ਵੀ ਅਸੀਂ ਕੋਈ ਪੋਜੀਸ਼ਨ ਚੇਂਜ ਕੀਤੀ ਹੈ ਪ੍ਰੈਜੀਡੈਂਟ ਟਰੰਪ ਦੀ ਪੋਜੀਸ਼ਨ ਸੇਮ ਹੈ ਵੀ ਕੈਨੇਡਾ ਨੂੰ ਬੜਾ ਬੈਨੀਫਿਟ ਹੋਏਗਾ ਤੁਸੀਂ ਸਾਡੇ ਉੱਥੇ ਆ ਕੇ ਜ਼ਰੂਰ ਸਾਡੀ 51st ਸਟੇਟ ਹੀ ਬਣੋ ਇਹੀ ਉਹ ਚਾਹੁੰਦੇ ਨੇ ਚਲੋ ਇੱਥੇ ਵੀ ਗੱਲ ਕਰਾਂਗੇ ਔਰ ਟੈਰਿਫਸ ਜਿਹੜਾ ਆਟੋ ਦੇ ਟੈਰਿਫਸ ਹੈ ਉਹਦੇ ਮੁੱਦੇ ਤੇ ਮੈਂ ਗੱਲ ਕਰਾਂਗਾ ਚਾਈਨਾ ਦੇ ਨਾਲ ਇਸ ਲੜਾਈ ਦੇ ਵਿੱਚ ਟਰੰਪ ਸਾਹਿਬ ਨੂੰ ਏਦਾਂ ਲੱਗਦਾ ਟਰੰਪ ਸਾਹਿਬ ਨੂੰ ਲੱਗਦਾ ਪਿਛਲੀ ਸੈਂਚੁਰੀ ਚ ਜੀ ਜਾ ਰਹੇ ਨੇ ਹਜੇ ਇਸ ਸੈਂਚੁਰੀ ਚ ਆਏ ਨਹੀਂ ਹੈਗੇ ਜੀ ਉਹ ਪਿਛਲੀ ਸੈਂਚੁਰੀ ਚ ਟਰੰਪ ਸਾਹਿਬ ਘੁੰਮੀ ਜਾ ਰਹੇ ਨੇ ਔਰ ਉਹ ਚਾਹੁੰਦੇ ਨੇ ਕਿ ਜੀ ਜਿੱਥੇ ਮਤਲਬ ਕਿ ਹਿਸਟਰੀ ਦੇ ਵਿੱਚ ਜਦੋਂ ਇੱਕ ਪ੍ਰੈਜੀਡੈਂਟ ਦੂਸਰੇ ਪ੍ਰੈਜੀਡੈਂਟ ਨੂੰ ਬੈਟਨ ਪਾਸ ਆਨ ਕਰਦਾ ਚਾਹੇ ਰਿਚਰਡ ਨਿਕਸਨ ਤੋਂ ਲੈ ਲਓ ਚਾਹੇ ਬਿਲ ਕਲਿੰਟਨ ਤੋਂ ਲੈ ਲਓ ਕਿਸੇ ਨੇ ਵੀ ਓਬਾਮਾ ਤੋਂ ਲੈ ਕੇ ਬੁਸ਼ ਤੋਂ ਲੈ ਕੇ ਜਦੋਂ ਇੱਕ ਪ੍ਰੈਜੀਡੈਂਟ ਨੂੰ ਦੂਸਰੇ ਨੂੰ ਦਿੰਦਾ ਇੰਨੀ ਜ਼ਬਰਦਸਤ ਇਕਾਨਮੀ ਪਾਸ ਆਨ ਕੀਤੀ ਮਤਲਬ ਹਿਸਟਰੀ ਚ ਨਹੀਂ ਅਸੀਂ ਦੇਖਿਆ ਜੇ ਤੁਸੀਂ ਜੀ ਡੀ ਪੀ ਦੀ ਗੱਲ ਕਰ ਲਓ ਤੁਹਾਡੀ ਜੀ ਡੀ ਪੀ ਯੂਰੋਪੀਅਨ ਯੂਨੀਅਨ ਸਾਰੀਆਂ ਕੰਟਰੀਜ਼ ਦੀ ਜਿੰਨੀ ਇਕੱਠੀ ਹੋ ਗਈ ਸੀਗੀ ਜਿੰਨੀਆਂ ਸਾਰੀਆਂ ਯੂਰੋਪੀਅਨ ਯੂਨੀਅਨ ਦੀਆਂ ਕੰਟਰੀਜ਼ ਦੀਆਂ ਇਕੱਠੀ ਹੋ ਕੇ ਸੀਗੀ ਤੁਹਾਡੀ ਕੱਲੀ ਉਨੀ ਇਕਾਨਮੀ ਅੱਜ ਤੋਂ 25 ਸਾਲ ਪਹਿਲਾਂ ਸੀਗੀ ਲੇਕਿਨ ਹੁਣ ਉਸ ਤੋਂ ਵੀ ਡਬਲ ਹੋ ਗਈ ਯੂਰੋਪੀਅਨ ਯੂਨੀਅਨ ਤੋਂ ਡਬਲ ਡਾਲਰ ਸਟਰੋਂਗ ਪੈਸਾ ਦੁਨੀਆ ਭਰ ਦੇ ਵਿੱਚ ਪੈਸਾ ਜੇ ਕਿਤੇ ਇਨਵੈਸਟ ਹੋ ਰਿਹਾ ਤੇ 50% 60% 70% ਤੱਕ ਪੈਸਾ ਅਮਰੀਕਾ ਚ ਆ ਰਿਹਾ ਮਤਲਬ ਬੱਲੇ ਬੱਲੇ ਅਮਰੀਕਾ ਦੀ ਸਾਰੇ ਪਾਸਿਓਂ ਠੀਕ ਹੈ ਕੰਮ ਬੜਾ ਕਰਨ ਵਾਲਾ ਸੀਗਾ ਅਮਰੀਕਾ ਚ ਗਰੀਬੀ ਵੀ ਹੈ ਇਨਫਰਾਸਟ੍ਰਕਚਰ ਵੀ ਬਣਾਉਣਾ ਹੈ ਡੈਫਿਸਿਟ ਬਜਟ ਡੈਫਿਸਿਟ ਹੈ ਚੈਲੰਜਸ ਸੀਗੇ ਬਟ ਓਵਰਆਲ ਕਾਫੀ ਕੁਛ ਠੀਕ ਸੀਗਾ ਲੇਕਿਨ ਨਾਲ ਹੀ ਟਰੰਪ ਸਾਹਿਬ ਆਏ ਉਹਨਾਂ ਨੇ ਆ ਕੇ ਕਿਹਾ ਨਹੀਂ ਜੀ ਸਾਨੂੰ ਬੜੀ ਟਰਬਲ ਹੋ ਰਹੀ ਹੈ ਸਾਰਾ ਸਾਡਾ ਸਿਲਸਿਲਾ ਉਹਨਾਂ ਨੇ ਪੂਰਾ ਸਿਸਟਮ ਹੀ ਹਿਲਾ ਕੇ ਰੱਖ ਦਿੱਤਾ ਔਰ ਉਹਦੇ ਨਾਲ ਹੁਣ ਚਲੋ ਬਾਕੀ ਪਾਸੇ ਤਾਂ ਜੋ ਹੋਇਆ ਹੀ ਹੈ ਯੂਰਪ ਪਾਸੇ ਨੁਕਸਾਨ ਹੋਇਆ ਕੈਨੇਡਾ ਦੀ ਤਰਫ ਨੁਕਸਾਨ ਹੋਇਆ ਚਾਈਨਾ ਨਾਲ ਅਲੱਗ ਅਲੱਗ ਜਿਹੜੀ ਇੱਕ ਲੜਾਈ ਜਿਹੜੀ ਆ ਉਹ ਲੱਗੀ ਹੋਈ ਹੈ ਔਰ ਜਿਹੜਾ $10 trillion ਲਾਸ ਹੋ ਗਿਆ ਉਹਦੇ ਵਿੱਚੋਂ ਆਪਣਾ ਹੀ $6-7 trillion ਤਾਂ ਅਮਰੀਕਨ ਦੀ ਲਾਸ ਕਰਕੇ ਉਹ ਕਿੱਥੇ ਚਲਾ ਗਿਆ ਇਹਦਾ ਕੋਈ ਅਤਾ ਪਤਾ ਨਹੀਂ ਹੈ ਸੋ ਇਹ ਸਾਰੇ ਹਾਲਾਤ ਦੇ ਵਿੱਚ ਕਿੱਦਾਂ ਹੁਣ ਸਾਰਾ ਠੀਕ ਕਰਨਗੇ ਉਹ ਬੜੇ ਅਹਿਮ ਸਵਾਲ ਜਿਹੜੇ ਨੇ ਉਹ ਖੜੇ ਹੋ ਗਏ ਨੇ ਔਰ ਇਸ ਦਰਮਿਆਨ ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਇਹ ਹੁਣ ਪੰਗਾ ਅਸੀਂ ਲੈ ਕਿੱਧਰ ਲਿਆ ਚਾਈਨਾ ਦੇ ਨਾਲ ਕੱਲ ਕਿਉਂਕਿ ਕੈਰਲਿਨ ਲਵਿਟ ਕਿਹਾ ਹੀ ਹੈ ਕਿ ਬਿਨਾਂ ਦੇ ਤੇਵਰ ਬੜੇ ਤਿੱਖੇ ਨੇ ਤੇ ਮੈਡਮ ਦੇ ਤੇ ਇਹ ਕੱਲ ਕਹਿੰਦੇ ਜੀ ਜੋ ਅਸੀਂ ਪਿਛਲੇ ਹਫ਼ਤੇ ਤੋਂ ਹੀ ਕਹਿ ਰਹੇ ਹਾਂ ਵੀ ਸਟੋਰੀ ਬਿਹਾਈਂਡ ਦੈਟ ਲਾਈਨ ਤੁਹਾਨੂੰ ਅਸੀਂ ਅੰਦਰ ਦੀ ਖਬਰ ਸ਼ੇਅਰ ਕੀਤੀ ਸੀਗੀ ਤੇ ਇਹ ਚਾਹੁੰਦੇ ਸੀਗੇ ਕਿ ਉਹ ਹੁਣ ਪਹਿਲਾਂ ਸਾਨੂੰ ਫੋਨ ਕਰੇ ਰਾਸ਼ਟਰ ਪ੍ਰੈਜੀਡੈਂਟ ਸ਼ੀ ਜਿਨਪਿੰਗ ਚਾਈਨਾ ਦੇ ਫੋਨ ਕਰਕੇ ਮਿੰਤਾ ਕਰਨ ਮਿੰਤ ਨਾ ਵੀ ਕਰਨ ਬਾਹਰ ਆ ਕੇ ਅਸੀਂ ਪ੍ਰਚਾਰ ਕਰ ਦਾਂਗੇ ਜੀ ਉਹ ਮਿੰਤਾ ਕਰ ਰਹੇ ਸੀ ਸਾਨੂੰ ਕਿ ਅਸੀਂ ਆਉਣਾ ਚਾਹੁੰਦੇ ਹਾਂ ਔਰ ਫੇਰ ਅਸੀਂ ਉਹਨਾਂ ਨੂੰ ਇੱਥੇ ਬੁਲਾਈਏ ਵਾਈਟ ਹਾਊਸ ਚਲੋ ਜਿੱਦਾਂ ਅਸੀਂ ਵਾਈਟ ਹਾਊਸ ਚ ਬੁਲਾ ਕੇ ਅਸੀਂ ਵਲਾਦਮਿਰ ਜ਼ੇਲੈਂਸਕੀ ਯੂਕਰੇਨ ਦੇ ਰਾਸ਼ਟਰਪਤੀ ਨੂੰ ਝਿੜਕੇ ਮਾਰੇ ਸੀ ਉਹ ਤਾਂ ਨਹੀਂ ਅਸੀਂ ਸ਼ੀ ਜਿਨਪਿੰਗ ਨਾਲ ਕਰ ਸਕਦੇ ਪਰ ਵਾਈਟ ਹਾਊਸ ਚ ਡਿਨਰ ਡੁਨਰ ਕਰਦੇ ਹਾਂ ਥੋੜੀ ਜੀ ਬੁਲਾ ਲਾਂਗੇ ਅੰਦਰ ਮੀਡੀਆ ਨੂੰ ਇੱਦਾਂ ਜਦੋਂ ਪਿਛਲੀ ਵਾਰ ਇਹਨਾਂ ਨੇ ਯਾਦ ਇੱਕ ਵਾਰੀ ਜਦੋਂ ਸ਼ੀ ਜਿਨਪਿੰਗ ਆਏ ਸੀਗੇ 2017 ਦੇ ਵਿੱਚ ਤੇ ਉੱਥੇ ਇਹਨਾਂ ਨੇ ਕਿਹਾ ਜੀ ਉਹ ਖਾਣਾ ਖੁਣਾ ਖਾ ਕੇ ਤੇ ਇਹਨਾਂ ਨੇ ਫਿਰ ਸਵੀਟ ਮੰਗਾਈ ਮਿੱਠਾ ਮੰਗਾਇਆ ਤੇ ਮਿੱਠਾ ਖਾਂਦਿਆਂ ਖਾਂਦਿਆਂ ਇਹਨਾਂ ਨੇ ਫੋਟੋ ਖਿਚਾਈ ਨਾਲ ਹੀ ਟਰੰਪ ਸਾਹਿਬ ਨੇ ਅਨਾਊਂਸ ਕਰ ਦਿੱਤਾ ਉਹ ਯਮਨ ਦੇ ਵਿੱਚ ਅਸੀਂ ਬੜੀ ਬੰਬਾਰੀ ਕਰ ਦਿੱਤੀ ਹੈ ਤੇ ਉਦਾਂ ਦਾ ਕੁਛ ਇਹਨਾਂ ਨੇ ਥੋੜਾ ਚਾਹੁੰਦੇ ਸੀ ਉਹ ਸਟਾਈਲ ਉਹ ਕਰਨਾ ਉਹ ਸ਼ੀ ਜਿਨਪਿੰਗ ਕਹਿੰਦੇ ਆ ਜੀ ਅਮਰੀਕਾ ਨਾਲੋਂ ਮਲੇਸ਼ੀਆ ਚੰਗਾ ਅਮਰੀਕਾ ਨਾਲੋਂ ਮਲੇਸ਼ੀਆ ਕਿੱਦਾਂ ਚੰਗਾ ਪਹਿਲਾਂ ਵੀਅਤਨਾਮ ਗਏ ਨੇ ਹੁਣ ਅੱਜ ਪਹੁੰਚ ਗਏ ਨੇ ਮਲੇਸ਼ੀਆ ਉਹ ਕਹਿੰਦੇ ਅਸੀਂ ਵੀਅਤਨਾਮ ਜਾ ਰਹੇ ਹਾਂ ਮਲੇਸ਼ੀਆ ਜਾ ਰਹੇ ਇਹਨਾਂ ਨਾਲ ਦੋਸਤੀ ਬਣਾ ਰਹੇ ਹਾਂ ਸਾਨੂੰ ਤੁਹਾਡੇ ਨਾਲ ਇੰਡੀਆ ਦੇ ਨਾਲ ਉਹ ਕਹਿੰਦੇ ਅਸੀਂ ਰਿਲੇਸ਼ਨਸ਼ਿਪ ਸਟਰੋਂਗ ਕਰਨਾ ਚਾਈਨਾ ਕਹਿੰਦਾ ਅਸੀਂ ਇੰਡੀਆ ਨਾਲ ਰਿਲੇਸ਼ਨਸ਼ਿਪ ਸਟਰੋਂਗ ਕਰ ਰਹੇ ਹਾਂ ਦੋਨੋਂ ਮਿਨਿਸਟਰ ਆਪਸ ਚ ਗੱਲਬਾਤ ਕਰ ਰਹੇ ਨੇ ਔਰ ਉਧਰੋਂ ਟ੍ਰੇਡ ਮਿਨਿਸਟਰ ਮੈਂ ਇੰਨੇ ਸਾਲ ਹੋ ਗਏ ਨਿਊਜ਼ ਕਵਰ ਕਰਦਿਆਂ ਇੰਨੀ ਕਰੀਬੀ ਤੌਰ ਤੇ ਕਦੇ ਜਪਾਨ ਔਰ ਸਾਊਥ ਕੋਰੀਆ ਨਾਲ ਚਾਈਨਾ ਨੇ ਗੱਲ ਨਹੀਂ ਕੀਤੀ ਜਿੰਨੀ ਹੁਣ ਟ੍ਰੇਡ ਮਿਨਿਸਟਰ ਉਹਨਾਂ ਦੇ ਆਪਸ ਚ ਗੱਲਬਾਤ ਕਰ ਰਹੇ ਨੇ ਜਪਾਨ ਔਰ ਸਾਊਥ ਕੋਰੀਆ ਦੇ ਨਾਲ ਯੂਰਪ ਦੇ ਨਾਲ ਚਾਈਨਾ ਕਹਿ ਰਿਹਾ ਕਿ ਜੀ ਅਸੀਂ ਤੁਹਾਡੇ ਨਾਲ ਕੰਮ ਕਰਨਾ ਹੈ ਹੋਰ ਕਲੋਜ਼ਲੀ ਆਪਾਂ ਕੰਮ ਕਰੀਏ ਚਾਈਨਾ ਦੀ ਆਪਣੀਆਂ ਪ੍ਰੋਬਲਮਸ ਹੈ ਚਾਈਨਾ ਵੀ ਇੰਨਾ ਕੋਈ ਟਰਸਟਡ ਪਾਰਟਨਰ ਨਹੀਂ ਹੈ ਜਿਸ ਤਰ੍ਹਾਂ ਚਾਈਨਾ ਆਪਰੇਟ ਕਰਦਾ ਹੈ ਤੋ ਸਾਡੇ ਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਸਾਡੇ ਨਾਲ ਵੀ ਗੱਲ ਉਹਨਾਂ ਨੇ ਤੋਰੀ ਪਰ ਸਾਡੇ ਹੁਣ ਤੇ ਹਜੇ ਲਿਬਰਲ ਪਾਰਟੀ ਲੀਡਰ ਹੀ ਐਡਰੈਸ ਕਰਾਂਗੇ ਇਟ ਹੈਜ਼ ਡ੍ਰੌਪ ਨਾਓ ਲੇਕਿਨ ਮਾਰਕ ਕਾਰਨੀ ਸਾਹਿਬ ਨੇ ਵੀ ਕਹਿਤਾ ਕਿ ਨੋ ਅਸੀਂ ਲਾਈਕ ਮਾਈਂਡਡ ਲੋਕਾਂ ਨਾਲ ਗੱਲ ਕਰਾਂਗੇ ਮਤਲਬ ਚਾਈਨਾ ਨਾਲ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਨਾ ਕਰਤੀ ਇੰਡੀਆ ਦੇ ਮੁੱਦੇ ਦੇ ਉੱਤੇ ਮਾਰਕ ਕਾਰਨੀ ਸਾਹਿਬ ਨੇ ਕਿਹਾ ਕਿ ਬਿਲਕੁਲ ਅਸੀਂ ਦੋਸਤੀ ਚਾਹੁੰਦੇ ਹਾਂ ਇੰਡੀਆ ਦੇ ਨਾਲ ਹਾਂ ਬਟ ਉਹ ਵੀ ਸਾਡੀ ਰਿਸਪੈਕਟ ਕਰਨ ਮਤਲਬ ਉਹਨਾਂ ਨੇ ਹੁਣ ਹਰਦੀਪ ਨੇ ਜੀ ਵਾਲੀ ਗੱਲ ਤਾਂ ਨਹੀਂ ਕਹੀ ਪਰ ਉਹਨੇ ਕਿਹਾ ਵੀ ਸਾਡੇ ਰਿਸਪੈਕਟ ਉਹ ਵੀ ਕਰਨ ਤੇ ਬਿਲਕੁਲ ਅਸੀਂ ਇੰਡੀਆ ਦੇ ਨਾਲ ਦੋਸਤੀ ਕਰਨਾ ਚਾਹੁੰਦੇ ਕਿਉਂਕਿ ਕੈਨੇਡਾ ਨੇ ਵੀ ਹੁਣ ਕਿਤੇ ਤੇ ਰਸਤੇ ਖੋਲਣੇ ਆ ਨਾ, ਕੈਨੇਡਾ ਕੋਲ ਵੀ ਹੁਣ ਉਧਰ ਰਸ਼ੀਆ ਨਾਲ ਲੜਾਈ ਲੱਗੀ ਹੋਈ ਹੈ ਸਾਡੀ, ਚਾਈਨਾ ਨਾਲ ਮਾਰਕ ਕਰ ਰਹੀ ਸਾਹਿਬ ਕਹਿੰਦੇ ਜੀ ਲਾਈਕ ਮਾਈਂਡਡ ਨਹੀਂ ਆ ਉਹ, ਯਾਨੀ ਕਿ ਹਿਊਮਨ ਰਾਈਟਸ ਦਾ ਬੜਾ ਇਸ਼ੂ ਹੈ, ਤੇ ਉਧਰੋਂ ਇਰਾਨ ਦੇ ਨਾਲ ਵੀ ਲੜਾਈ ਆ, ਰਸ਼ੀਆ ਨਾਲ ਵੀ ਲੜਾਈ, ਚਾਈਨਾ ਨਾਲ ਅਸੀਂ ਕਰਨਾ ਨਹੀਂ, ਅਮੈਰੀਕਾ ਨਾਲ ਵੈਸੇ ਸਾਡੇ ਇਸ਼ੂਜ਼ ਹੋ ਗਏ, ਤੇ ਬਚਿਆ ਕੌਣ ਲੈ ਦੇ ਕੇ ਆਪਣਾ ਥੋੜਾ ਬਹੁਤਾ ਯੂਰਪ ਨਾਲ ਟ੍ਰੇਡ ਯੂਰਪ ਨਾਲ ਕਿੰਨਾ ਕੁ ਵਧਾ ਲੈਣਗੇ, ਤੇ ਉਧਰੋਂ ਏਸ਼ੀਅਨ ਕੰਟਰੀਜ਼ ਲਾ ਲਓ ਆਹੀ ਮਲੇਸ਼ੀਆ ਵੀਤਨਾਮ ਜਿੱਥੇ ਸ਼ੀ ਜਿਨਪਿੰਗ ਜਾ ਰਹੇ ਨੇ ਇਸ ਵੇਲੇ, ਤੇ ਬਾਕੀ ਕੀ ਬਚਿਆ, ਸਾਊਥ ਅਮਰੀਕਾ ਦੀ ਕੋਈ ਇੱਕ ਦੋ ਕੰਟਰੀਜ਼ ਨਾਲ ਟ੍ਰੇਡ ਵਧਾ ਲੈਣਗੇ, ਮੇਨ ਤਾਂ ਫਿਰ ਜਪਾਨ ਸਾਊਥ ਕੋਰੀਆ ਇੰਡੀਆ ਹੀ ਬਚਦਾ ਨਾ, ਤਾਂ ਫਿਰ ਇੰਡੀਆ ਨਾਲ ਤਾਂ ਰਿਲੇਸ਼ਨ ਕੈਨੇਡਾ ਨੂੰ ਹੁਣ ਬਣਾਉਣੇ ਹੀ ਪੈਣਗੇ। ਸੋ ਇਹ ਹੈਗੀ ਜੀ ਤਾਜ਼ਾ ਸਥਿਤੀ ਸਾਰੀ, ਬਾਕੀ ਮੈਨੂੰ ਇਸ਼ਾਰਾ ਹੋ ਰਿਹਾ ਵਾਈ ਮੀਡੀਆ ਬਿਗ ਸ਼ਾਟ, ਮੈਂ ਸਪੋਰਟਸ ਦੀ ਅਪਡੇਟ ਵੀ ਦੇਣੀ ਹੈ, ਹੋਰ ਕਾਫੀ ਸਾਰੀਆਂ ਅਪਡੇਟਸ ਅਜੇ ਬਾਕੀ ਨੇ, ਲੇਕਿਨ ਮੈਨੂੰ ਇਸ਼ਾਰਾ ਹੋ ਰਿਹਾ ਕਿ ਜੀ ਸਾਡੇ ਸਪੋਂਸਰ ਇੰਤਜ਼ਾਰ ਕਰ ਰਹੇ ਨੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਜੀ ਤਾਨੀਆ ਜੀ, ਕੀ ਹਾਲ ਹੈ ਤੁਹਾਡਾ, ਸਭ ਠੀਕ ਹੈ?
ਜੀ ਬਿਲਕੁਲ ਯੁਧਵੀਰ ਜੀ, ਬਹੁਤ ਵਧੀਆ, ਵਾਹਿਗੁਰੂ ਜੀ ਦੀ ਮਿਹਰ ਆ, ਐਂਡ ਹੋਪਫੁਲੀ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਵੀ ਖੁਸ਼ ਹੋਣਗੇ, ਤੰਦਰੁਸਤ ਹੋਣਗੇ, ਚੜ੍ਹਦੀ ਕਲਾ ਚ ਹੋਣਗੇ। ਤੁਸੀਂ ਦੱਸੋ ਤੁਸੀਂ ਕਿਵੇਂ ਹੋ?
ਮੈਂ ਬਿਲਕੁਲ ਠੀਕ ਹਾਂ ਜੀ। ਲਗਾਤਾਰ ਅੱਜ ਖਬਰਾਂ ਬਹੁਤ ਜ਼ਿਆਦਾ ਨੇ ਕਿਉਂਕਿ ਇਧਰੋਂ ਪੋਲੀਟੀਕਲ ਸੈਂਸੈਕਸ ਔਰ ਉਧਰੋਂ ਬਿਜ਼ਨਸ ਦੀ ਖਬਰ, ਸਪੋਰਟਸ ਦੀ ਖਬਰ, ਹੈਲਥ ਦੀ ਖਬਰਾਂ, ਸਾਰੀਆਂ ਖਬਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਅਸੀਂ ਅਪਡੇਟਡ ਰੱਖਣੀਆਂ ਨੇ। ਇੰਤਜ਼ਾਰ ਤੇ ਹੈ ਇਸ ਸਮੇਂ ਕਿ ਜਿਹੜਾ ਔਰ ਕ੍ਰਾਈਮ ਰਿਪੋਰਟ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਹੈ, ਔਰ ਹੋਰ ਬਹੁਤ ਸਾਰੀਆਂ ਕਮਿਊਨਿਟੀ ਦੇ ਵਿੱਚ ਵੀ ਕੁਝ ਇੰਪੋਰਟੈਂਟ ਨਿਊਜ਼ ਨੇ, ਦੋ ਬੜੀਆਂ ਸੈਡ ਨਿਊਜ਼ ਕਮਿਊਨਿਟੀ ਤੋਂ ਜਿਹੜੀਆਂ ਆਈਆਂ ਨੇ। ਕੱਲ ਕਮਿਊਨਿਟੀ ਦੀਆਂ ਦੋ ਅਹਿਮ ਸ਼ਖਸੀਅਤਾਂ ਜਿਹੜੀਆਂ ਉਹ ਸਾਨੂੰ ਅਲਵਿਦਾ ਕਹਿ ਗਈਆਂ ਨੇ। ਸੋ ਰਾਜ ਸਿੱਖੋਂ ਸਾਹਿਬ ਜਿਹੜੇ ਕਿ ਬਹੁਤ ਹੀ ਜਾਣੀ ਪਹਿਚਾਣੀ ਸ਼ਖਸੀਅਤ, ਔਰ ਮੈਂ ਇੱਥੇ ਦੱਸਵਾਂ ਕਿ ਰਾਜ ਸਿੱਖੋਂ ਸਾਹਿਬ ਜਿਹਨਾਂ ਮੌਰਗੇਜ ਦੇ ਬਿਜ਼ਨਸ ਵਿੱਚ, ਲੈਂਡਿੰਗ ਦੇ ਬਿਜ਼ਨਸ ਦੇ ਵਿੱਚ ਉਹਨਾਂ ਦਾ ਆਪਣਾ ਬਹੁਤ ਨਾਮ ਔਰ ਬਹੁਤ ਜਾਣੀ ਪਹਿਚਾਣੀ ਸ਼ਖਸੀਅਤ, ਉਹ ਸਾਨੂੰ ਅਚਾਨਕ ਹੀ ਰਾਜ ਸਿੱਖੋਂ ਸਾਹਿਬ ਜਿਹੜੇ ਅਲਵਿਦਾ ਕਹਿ ਗਏ ਨੇ। ਸੋ ਉਹਨਾਂ ਦੇ ਬਾਰੇ ਵੀ ਜ਼ਿਕਰ ਕਰਾਂਗੇ ਅੱਗੇ ਚੱਲ ਕੇ। ਇਸ ਤੋਂ ਇਲਾਵਾ ਜਸ ਬਰਾਰ, ਬੜੀ ਯੰਗ ਏਜ, ਉਹਨਾਂ ਦੀ 43 ਸਾਲ ਦੀ ਏਜ, ਐਟ 43 ਮੈਸਿਵ ਹਾਰਟ ਅਟੈਕ ਹੋਇਆ, ਔਰ ਜਸ ਬਰਾਰ ਸਾਹਿਬ ਸਾਨੂੰ ਅਲਵਿਦਾ ਕਹਿ ਗਏ ਨੇ। ਮੀਡੀਆ ਦੇ ਵਿੱਚ ਵੀ ਬੜੇ ਐਕਟਿਵ ਸੀਗੇ, ਹੋਰ ਕਾਫੀ ਕੰਮਾਂ ਚ ਬੜੇ ਐਕਟਿਵ ਸੀਗੇ। ਸੋ ਵੈਰੀ ਵੈਰੀ ਸੈਡ ਨਿਊਜ਼। ਸੋ ਦੋ ਸ਼ਖਸੀਅਤਾਂ, ਰਾਜ ਸਿੱਖੋਂ ਸਾਹਿਬ ਔਰ ਜਸ ਬਰਾਰ, ਅਚਾਨਕ ਇੱਕ ਦਿਨ ਹੀ ਸੇਮ ਡੇ ਦੇ ਉੱਤੇ ਦੋ ਕਮਿਊਨਿਟੀ ਦੀ ਅਹਿਮ ਸ਼ਖਸੀਅਤਾਂ ਅਲਵਿਦਾ ਕਹਿ ਗਈਆਂ ਨੇ, ਜਿਹਦੇ ਕਾਰਨ ਕਿ ਕੱਲ ਕਮਿਊਨਿਟੀ ਵਿੱਚ, ਕਿਉਂਕਿ ਦੋ ਬੰਦੇ ਸਾਰਿਆਂ ਨੂੰ ਬਹੁਤ ਸਾਰਿਆਂ ਨੂੰ ਜਾਣਦੇ ਸੀਗੇ, ਸੋ ਕੱਲ ਉਹਨਾਂ ਦੀ ਗੱਲ ਹੋ ਰਹੀ ਸੀਗੀ ਮੇਰੇ ਫਰੈਂਡਸ ਦੇ ਨਾਲ ਵੀ, ਔਰ ਕੱਲ ਸੰਦੀਪ ਸੰਘਾ ਸਾਹਿਬ ਦੇ ਨਾਲ ਵੀ, ਕਿੱਦਾਂ ਕਮਿਊਨਿਟੀ ਦੇ ਵਿੱਚ ਇਸ ਵੇਲੇ ਬੜਾ ਸ਼ੋਕ ਹੈ ਇਸ ਗੱਲ ਦਾ। ਸੋ ਇਸ ਤੇ ਵੀ ਗੱਲ ਕਰਾਂਗੇ, ਔਰ ਇਸ ਤੋਂ ਇਲਾਵਾ ਮੈਂ ਇੱਥੇ ਦੱਸ ਦਈਏ ਕਿ ਇਸ ਤੋਂ ਇਲਾਵਾ ਅਸੀਂ ਗੱਲ ਕਰਾਂਗੇ, ਸਾਡੇ ਇੱਥੇ ਜੋ ਮੈਨੂੰ ਆ ਰਹੀ ਹੈ ਨਿਊਜ਼ ਕਿ ਜੀ ਕੁਛ ਹੀ ਸੈਕਿੰਡ ਦੇ ਵਿੱਚ ਹੁਣ ਜਿਹੜੀ ਅਪਡੇਟ ਹੈ ਉਹ ਤੁਹਾਡੇ ਨਾਲ ਅਸੀਂ ਦੱਸ ਦੇਣਾ ਕਿ ਜਿਹੜੀ ਬੈਂਕ ਆਫ ਕੈਨੇਡਾ ਆਪਣੀ ਜਿਹੜੀ ਆ ਉਹ ਰਿਪੋਰਟ ਦੇਣ ਜਾ ਰਿਹਾ। ਸੋ ਵੀ ਆਰ ਈਗਰਲੀ ਵੇਟਿੰਗ ਕਿ ਬੈਂਕ ਆਫ ਕੈਨੇਡਾ ਜਿਹੜੇ ਆ ਉਹ ਕੀ ਨੰਬਰ ਜਿਹੜੇ ਆ ਉਹ ਜਾਰੀ ਕਰਦਾ ਹੈਗਾ। ਔਰ ਮੈਂ ਦੱਸਵਾਂ ਕਿ ਸਾਡੀ ਵਾਈ ਮੀਡੀਆ ਵੱਲੋਂ ਜਿਹੜੀਆਂ ਡਿਬੇਟਸ ਨੇ ਉਹ ਕੱਲ ਕਰਵਾਈਆਂ ਗਈਆਂ, ਬ੍ਰੈਂਪਟਨ ਦੀਆਂ ਜਿਹੜੀਆਂ ਡਿਬੇਟਸ ਨੇ ਅਸੀਂ ਕਰਵਾਈਆਂ, ਬਹੁਤ ਇੰਟਰਸਟਿੰਗ ਡਿਬੇਟਸ, ਬੜੀ ਇੰਟਰਸਟਿੰਗ ਡਿਬੇਟਸ ਰਹੀਆਂ, ਬੜੀ ਵਧੀਆ ਡਿਸਕਸ਼ਨ ਹੋਈ, ਕੁਛ ਕੈਂਡੀਡੇਟਸ ਆਏ ਕੁਛ ਨਹੀਂ ਆਏ, ਉਹਦੀ ਵੀ ਸਾਰੀ ਰਿਪੋਰਟ ਮੈਂ ਅੱਗੇ ਚੱਲ ਕੇ ਤੁਹਾਡੇ ਲਈ ਪੇਸ਼ ਕਰਦਾ ਹੈ। ਔਰ ਇਸ ਵੀਕਐਂਡ ਦੇ ਉੱਤੇ ਫਰਾਈਡੇ ਸੈਟਰਡੇ ਸੰਡੇ, ਮੈਂ ਦੁਬਾਰਾ ਦੱਸਵਾਂ ਫਰਾਈਡੇ ਸੈਟ ਐਕਚੁਅਲੀ ਚਾਰ ਦਿਨ ਜੀ ਬੇਸਿਕਲੀ, ਕਿਉਂਕਿ ਮੰਡੇ ਇਜ਼ ਈਸਟਰ ਹੋਲੀਡੇ ਐਜ਼ ਵੈਲ। ਸੋ ਫਰਾਈਡੇ ਸੈਟਰਡੇ ਸੰਡੇ ਮੰਡੇ ਚਾਰ ਦਿਨ ਲਗਾਤਾਰ ਅਸੀਂ ਡਿਬੇਟਸ ਦਿਖਾਉਣੀਆਂ ਨੇ। ਬ੍ਰੈਂਪਟਨ ਵਾਲੇ ਤਾਂ ਸਾਰੇ ਜ਼ਰੂਰ ਦੇਖਣ, ਬਾਕੀ ਵੀ ਤੁਸੀਂ ਦੇਖੋ ਤੁਹਾਨੂੰ, ਕਿਉਂਕਿ ਨਾ ਅਸੀਂ ਮੇਨਲੀ ਗੱਲ ਕੀਤੀ ਹੈ ਇਕੱਲੇ ਬ੍ਰੈਂਪਟਨ ਦੇ ਫੋਕਸ ਵੀ ਰੱਖਿਆ ਸੀ, ਬ੍ਰੈਂਪਟਨ ਦੀ ਵੀ ਗੱਲ ਕੀਤੀ ਹੈ, ਰਾਈਡਿੰਗ ਸਪੈਸਿਫਿਕ ਵੀ ਗੱਲ ਕੀਤੀ ਹੈ, ਬ੍ਰੈਂਪਟਨ ਦੀ ਵੀ ਗੱਲ ਕੀਤੀ ਹੈ, ਪਰ ਅਸੀਂ ਜਨਰਲ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਹੁਣ ਸਾਡੇ ਕੋਲ ਕਮਲ ਖਹਿਰਾ ਜੀ ਸੀਗੇ ਡਿਬੇਟਸ ਤੇ, ਅਸੀਂ ਉਹਨਾਂ ਨੂੰ ਪੁੱਛਿਆ ਡਿਬੇਟ ਦੇ ਵਿੱਚ ਹੈਲਥ ਦੇ ਬਾਰੇ ਲਿਬਰਲ ਪਾਰਟੀ ਕੀ ਕਰੇਗੀ, ਨੈਸ਼ਨਲ ਲੈਵਲ ਤੇ ਕੀ ਕਰੇਗੀ, ਅਸੀਂ ਬ੍ਰੈਂਪਟਨ ਦੇ ਸੈਕਿੰਡ ਹਸਪੀਟਲ ਬਾਰੇ ਵੀ ਸਵਾਲ ਪੁੱਛਿਆ ਉਹਨਾਂ ਨੂੰ। ਸੋ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਵੀ ਪਬਲਿਕ ਹੈਲਥ ਕੇਅਰ ਹੈ, ਪ੍ਰਾਈਵੇਟ ਹੈ, ਵੇਟ ਟਾਈਮਸ ਨੇ, ਅਸੀਂ ਉਹਨਾਂ ਦਾ ਫਾਇਦਾ ਲਿਆ, ਉਹ ਸਾਰੀ ਗੱਲਬਾਤ ਉਹਨਾਂ ਨੂੰ ਪੁੱਛੀ। ਰੂਬੀ ਸੋਤਾ ਵੀ ਕੈਬਨਿਟ ਮਿਨਿਸਟਰ ਰਹਿ ਚੁੱਕੇ ਨੇ, ਕਮਲ ਖਹਿਰਾ ਜੀ ਕੋਲ ਹੈਲਥ ਦਾ ਬੜਾ ਇੰਪੋਰਟੈਂਟ ਪੋਰਟਫੋਲੀਓ ਸੀਗਾ। ਸੋ ਅਸੀਂ ਵੀ ਮੇਕ ਸ਼ੋਰ ਕਿ ਅਸੀਂ ਡਿਬੇਟ ਨੂੰ ਉਸ ਲੈਵਲ ਤੱਕ ਵੀ ਰੱਖੀਏ, ਫੋਰਨ ਪਾਲਿਸੀ ਵੀ ਡਿਸਕਸ ਹੋਏ, ਇਕਾਨਮੀ ਦੇ ਉੱਤੇ, ਟੈਰਿਫ ਦੇ ਉੱਤੇ। ਸੋ ਇਟ ਵਿਲ ਬੀ ਵੈਰੀ ਇੰਟਰਸਟਿੰਗ ਟੂ ਨੋ ਕਿ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਕੀ ਕਹਿ ਰਹੇ ਨੇ, ਪੀਪਲਸ ਪਾਰਟੀ ਆਫ ਕੈਨੇਡਾ ਦੇ ਕੈਂਡੀਡੇਟ ਕੀ ਕਹਿ ਰਹੇ ਨੇ। ਪੀਪਲਸ ਪਾਰਟੀ ਆਫ ਕੈਨੇਡਾ ਦੇ ਇੱਕ ਤੋਂ ਕੈਂਡੀਡੇਟ ਉਹ ਵੀ ਬੜੇ ਕੁਆਲੀਫਾਈਡ ਸੀਗੇ, ਉਹਨਾਂ ਨੇ ਆਪਣਾ ਕਾਫੀ ਬਿਜ਼ਨਸ ਵਗੈਰਾ ਉਹ ਕਰ ਰਹੇ ਨੇ। ਸੋ ਚਾਹੇ ਉਹ ਪੀਪਲਸ ਪਾਰਟੀ ਆਫ ਕੈਨੇਡਾ ਦੇ ਕੈਂਡੀਡੇਟ ਹੈ, ਲਿਬਰਲ ਪਾਰਟੀ ਦੇ ਕੈਂਡੀਡੇਟ ਹੈ, ਕੰਜ਼ਰਵੇਟਿਵ ਦੇ ਕੈਂਡੀਡੇਟ ਹੈ, ਗ੍ਰੀਨ ਪਾਰਟੀ, ਯੂ ਵਿਲ ਹੇਅਰ ਸਮ ਵੈਰੀ ਇੰਟਰਸਟਿੰਗ ਪੁਆਇੰਟ ਸਾਰਿਆਂ ਤੋਂ। ਸੋ ਔਰ ਕੁਛ ਲੋਕ, ਕੁਛ ਕੈਂਡੀਡੇਟ ਨਹੀਂ ਵੀ ਆਏ ਆਫਕੋਰਸ, ਉਹ ਤੁਸੀਂ ਤੁਹਾਡੇ ਲਈ ਇਨਫੋਰਮੇਟਿਵ ਰਹੇਗਾ। ਔਰ ਇਹਦੇ ਵਿੱਚ ਮੈਂ ਬ੍ਰੈਂਪਟਨ ਬੋਰਡ ਆਫ ਟ੍ਰੇਡ ਵੀ ਸਾਡੇ ਨਾਲ ਸੀਗੇ ਇਸ ਵਾਰ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰ ਰਿਹਾ, ਦੇ ਆਲਸੋ ਵਰਕ ਵੈਰੀ ਹਾਰਡ। ਔਰ ਪੈਨਲ ਮੈਂਬਰਸ ਜਿਹੜੇ ਸਾਡੇ ਆਏ, ਜਿਹੜੇ ਪੈਨਲ ਤੇ ਬੈਠੇ ਨੇ, ਯੂ ਵਿਲ ਲਾਈਕ ਦੈਮ ਐਸ ਵੈਲ। ਇਹ ਜਿਹੜੇ ਪੈਨਲ ਮੈਂਬਰ ਸਾਡੇ ਸੀਗੇ ਉਹ ਬਹੁਤ ਜ਼ਿਆਦਾ ਵਧੀਆ ਸੀ, ਮੈਂ ਇੱਥੇ ਇਹੀ ਕਹਾਂਗਾ। ਔਰ ਉਹਨਾਂ ਨੇ ਵੀ ਬਹੁਤ ਵਧੀਆ ਜਿਹੜੀ ਜਾਣਕਾਰੀ ਹੈ, ਪੈਨਲ ਮੈਂਬਰਸ ਨੇ ਵੀ, ਦੇ ਮੇਡ ਦ ਡਿਸਕਸ਼ਨ ਵੈਰੀ ਵੈਰੀ ਇੰਟਰਸਟਿੰਗ। ਸੋ ਬ੍ਰੈਂਪਟਨ ਬੋਰਡ ਆਫ ਟ੍ਰੇਡ, ਔਰ ਬਹੁਤ, ਕਿਉਂਕਿ ਜਿਸ ਤਰ੍ਹਾਂ ਅਸੀਂ ਹਮੇਸ਼ਾ ਹੀ ਕਿਹਾ ਕਿ ਵਾਈ ਮੀਡੀਆ ਦਾ ਸਾਡਾ ਜਿਹੜਾ ਹੁਣ ਫੋਕਸ ਹੈ ਉਹ ਇਕੱਲਾ ਇਹ ਨਹੀਂ ਹੈ ਕਿ ਅਸੀਂ ਆਪਣੀ ਹੀ ਕਮਿਊਨਿਟੀ ਦੇ ਵਿੱਚ ਹੈ, ਅਸੀਂ ਹੁਣ ਸਿੱਧਾ ਕਹਿੰਦੇ ਹਾਂ ਕਿ ਮਿਡਵੀਕ ਇਜ਼ ਦਾ ਓਨਲੀ ਫ੍ਰੀ ਇੰਗਲਿਸ਼ ਨਿਊਜ਼ ਪੇਪਰ ਇਨ GTA, ਗ੍ਰੇਟਰ ਟੋਰਾਂਟੋ ਏਰੀਆ, ਕੈਨੇਡਾ ਦਾ ਸਭ ਤੋਂ ਬੜਾ ਇਲਾਕਾ, ਸਿਰਫ ਇੱਕੋ ਇੱਕ ਫ੍ਰੀ ਇੰਗਲਿਸ਼ ਨਿਊਜ਼ ਪੇਪਰ ਤੁਹਾਨੂੰ ਮਿਲਦਾ, ਉਹ ਕਿਹੜਾ ਮਿਡਵੀਕ ਹੈ। ਹੁਣ ਇਹ ਨਹੀਂ ਕਿ ਮਿਡਵੀਕ ਇਕੱਲੇ ਸਾਊਥ ਏਸ਼ੀਅਨ ਕਮਿਊਨਿਟੀ ਚ ਨਹੀਂ, ਵੈਸੇ ਵੀ, ਔਰ ਅਸੀਂ ਇਹਦੀ ਹੋਰ ਬਾਕਸਿਸ ਅਸੀਂ ਨਵੇਂ ਪਰਚੇਸ ਕਰ ਰਹੇ ਹਾਂ ਇਸ ਸਮਰ ਦੇ ਵਿੱਚ, ਨਵੇਂ ਬਾਕਸਿਸ ਹੋਰ ਲਗਾਉਣੇ ਆ, ਹੋਰ ਜ਼ਿਆਦਾ ਇਹਦੀ ਸਰਕੂਲੇਸ਼ਨ ਅਸੀਂ ਤੁਹਾਨੂੰ ਵਧਾ ਰਹੇ ਹਾਂ, ਇਹਦੀ ਸਰਕੂਲੇਸ਼ਨ ਹੋਰ ਜ਼ਿਆਦਾ ਇਨਕਰੀਜ਼ ਕਰ ਰਹੇ ਹਾਂ, ਔਰ ਕਿਉਂਕਿ ਸਾਡਾ ਫੋਕਸ ਹੈ ਕਿ ਹੋਰ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਕਵਰੇਜ ਅਸੀਂ ਜਿਹੜੀ ਹੈ ਇਹਦੇ ਵਾਸਤੇ ਦਈਏ। ਔਰ ਕੱਲ ਮੈਂ ਧੰਨਵਾਦ ਕਰਦਾ ਹਾਂ ਕਿ ਬਹੁਤ ਵਧੀਆ ਸਾਨੂੰ ਜਿਹੜਾ ਰਿਸਪੋਂਸ, ਜਿਹੜੀ ਮੇਨ ਸਟ੍ਰੀਮ ਦੇ ਵੀ ਬਹੁਤ ਸਾਰੇ ਲੋਕ ਆਏ, ਉਹਨਾਂ ਨੇ ਬਹੁਤ ਕਿਹਾ ਕਿ ਯੈਸ, ਅਸੀਂ ਵਾਈ ਮੀਡੀਆ ਨੂੰ ਸੁਣਦੇ ਹਾਂ, ਦੇਖਦੇ ਹਾਂ, ਫੋਲੋ ਕਰਦੇ ਹਾਂ, ਐਂਡ ਵਾਈ ਮੀਡੀਆ ਬ੍ਰੈਂਪਟਨ ਔਰ ਮਿਸੀਸਾਗਾ ਦੇ ਵਿੱਚ ਤੇ ਅਸੀਂ, ਸਾਨੂੰ ਪਤਾ ਹੀ ਹੈ ਕਿ ਕਿਉਂਕਿ ਹੁਣ ਬ੍ਰੈਂਪਟਨ ਗਾਰਡੀਅਨ ਹੁੰਦਾ ਸੀ ਇੱਥੇ ਛਪਦਾ ਸੀ, ਬ੍ਰੈਂਪਟਨ ਗਾਰਡੀਅਨ, ਮਿਸੀਸਾਗਾ ਨਿਊਜ਼ ਸਭ ਬੰਦ ਹੋ ਗਏ ਨੇ। ਉਹ ਕਹਿੰਦੇ ਹੁਣ ਇੱਥੇ ਨਾ ਬ੍ਰੈਂਪਟਨ ਗਾਰਡੀਅਨ ਨਿਊਜ਼ ਛਪਦਾ, ਨਾ ਹੁਣ ਬ੍ਰੈਂਪਟਨ ਗਾਰਡੀਅਨ ਹੈ, ਨਾ ਮਿਸੀਸਾਗਾ ਨਿਊਜ਼, ਇਟੋਬਿਕੋ ਗਾਰਡੀਅਨ। ਮੈਂ ਕਿਹਾ ਜੀ ਬ੍ਰੈਂਪਟਨ ਗਾਰਡੀਅਨ, ਇਟੋਬਿਕੋ ਗਾਰਡੀਅਨ, ਮਿਸੀਸਾਗਾ ਨਿਊਜ਼ ਨਹੀਂ, ਆਹ 60 ਅਖਬਾਰ ਬੰਦ ਹੋ ਗਏ, ਸਭ ਕੁਛ ਹੀ ਬੰਦ ਹੋ ਗਿਆ। ਹੁਣ ਹੈ ਹੀ ਮਿਡਵੀਕ ਹੈ, ਬਸ ਇੱਕੋ ਹੀ ਅਖਬਾਰ ਤੁਹਾਨੂੰ ਮਿਲੇਗਾ। ਔਰ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਅਸੀਂ ਇੰਨੀ ਇਹ ਕੰਟੈਂਟ, ਕਿਉਂਕਿ ਅਸੀਂ ਟੀਵੀ ਵਾਸਤੇ ਜਾਣਾ ਰਿਪੋਰਟਿੰਗ ਕਰਨ ਵਾਸਤੇ, ਰੇਡੀਓ ਲਈ ਅਸੀਂ ਰਿਪੋਰਟਿੰਗ ਕਰਨੀ ਹੈ, ਸੋ ਜਦੋਂ ਅਸੀਂ ਟੀਵੀ ਜਾਂ ਰੇਡੀਓ ਲਈ ਅਸੀਂ ਰਿਪੋਰਟਿੰਗ ਕਰਨ ਜਾਣਾ ਹੀ ਹੈ, ਤੇ ਉੱਥੇ ਤੁਹਾਨੂੰ ਤਸਵੀਰਾਂ, ਵੀਡੀਓ ਸਭ ਕੁਝ ਲੈ ਕੇ ਆਉਣਾ, ਤੇ ਉਹ ਤਸਵੀਰਾਂ ਤੁਹਾਨੂੰ ਮਿਡਵੀਕ ਦੇ ਵਿੱਚ ਸਾਰੀ ਕਵਰੇਜ ਜਿਹੜੀ ਆ ਉਹ ਮਿਲਦੀ ਹੈ। ਹਾਂ, ਜੇ ਇਕੱਲਾ ਅਖਬਾਰ ਚਲਾਉਣਾ ਹੋਵੇ ਤੇ ਬਹੁਤ ਮੁਸ਼ਕਿਲ ਆ ਅੱਜ ਦੇ ਦੌਰ ਚ, ਇਟ ਵੁੱਡ ਹੈਵ ਬੀਨ ਵੈਰੀ ਵੈਰੀ ਚੈਲੰਜਿੰਗ। ਸੋ ਇਹ, ਹਾਂਜੀ, ਔਰ ਜੀ ਤੁਸੀਂ ਤਾਨੀਆ ਜੀ ਆਪਣੇ ਸਪੋਂਸਰ ਵੀ ਟੇਕ ਕੇਅਰ ਕਰ ਲਓ, ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਸਮਾਂ ਤੁਹਾਡਾ ਕਾਫੀ ਲੈ ਗਿਆ। ਹਾਂਜੀ, ਗੋ ਹੈਡ
ਜੀ। ਬਿਲਕੁਲ ਯੁਧਵੀਰ ਜੀ, ਸਾਡੇ ਨਾਲ ਬ੍ਰਿਜਮੋਹਨ ਜੀ ਜੁੜ ਚੁੱਕੇ ਨੇ ਜੀ।
ਬ੍ਰਿਜਮੋਹਨ ਜੀ ਦਾ ਸਵਾਗਤ ਕਰਦੇ ਹਾਂ। ਬ੍ਰਿਜਮੋਹਨ ਜੀ, ਵੈਲਕਮ ਸਰ, ਗੁੱਡ ਮਾਰਨਿੰਗ, ਹਾਊ ਆਰ ਯੂ?
ਹਾਂਜੀ, ਗੁੱਡ ਮਾਰਨਿੰਗ ਯੁਧਵੀਰ ਜੀ, ਸਭ ਕੁਝ ਠੀਕ ਠਾਕ, ਤੁਸੀਂ ਸੁਣਾਓ ਜੀ?
ਬਹੁਤ ਵਧੀਆ ਜੀ, ਬਹੁਤ ਵਧੀਆ। ਮਿਹਰਬਾਨੀ, ਮੈਂ ਦੱਸ ਦਵਾਂ ਕਿ ਕਮਿਊਨਿਟੀ ਦੀ ਜਾਣੀ ਪਹਿਚਾਣੀ ਸ਼ਖਸੀਅਤ ਬ੍ਰਿਜਮੋਹਨ ਜੀ ਵਕੀਲ ਨੇ, ਔਰ ਮੈਂ ਇੱਥੇ ਦੱਸਵਾਂ ਕਿ ਸਾਡੇ ਨਾਲ ਨੇ ਇਸ ਵੇਲੇ। ਬ੍ਰਿਜਮੋਹਨ ਜੀ, ਮੈਂ ਚਾਹਾਂਗਾ ਕਿ ਸਿਰਫ 20 ਸੈਕਿੰਡ ਪਹਿਲਾਂ ਤੁਸੀਂ ਲੈ ਲਓ, ਤੁਸੀਂ ਆਪਣੀ ਜ਼ੁਬਾਨ ਦੇ ਵਿੱਚ ਦੱਸੋ ਕਿੰਨਾ ਚਿਰ ਹੋ ਗਿਆ, ਕਿਹੜੀਆਂ ਕਿਹੜੀਆਂ ਸਰਵਿਸਿਜ਼ ਦਿੰਦੇ ਹੋ, ਔਰ ਫੋਨ ਨੰਬਰ, ਫਿਰ ਮੇਰੇ ਕੁਝ ਸਵਾਲ ਐਜ਼ ਆਲਵੇਜ਼ ਬੜੇ ਇੰਟਰਸਟਿੰਗ ਟੋਪਿਕਸ ਅਸੀਂ ਗੱਲ ਕਰਦੇ ਹਾਂ, ਉਹ ਵੀ ਕਰਾਂਗਾ ਮੈਂ, ਪਲੀਜ਼।
ਹਾਂਜੀ ਜਦਵੀਰ ਜੀ, ਮੈਨੂੰ ਕੈਨੇਡਾ ਚ ਪ੍ਰੈਕਟਿਸ ਕਰਦੇ ਜੀ ਆਲਮੋਸਟ 32 ਸਾਲ ਹੋ ਗਏ। ਮੇਰਾ ਜਨਮ ਪਿੰਡ ਰੈਕੋਰਡ, ਡਿਸਟ੍ਰਿਕਟ ਲੁਧਿਆਣਾ, ਇੰਡੀਆ ਚ ਹੋਇਆ ਜੀ, ਤੇ ਮੈਂ ਆਪਣੀ ਵਕਾਲਤ ਦੀ ਸਾਰੀ ਪੜ੍ਹਾਈ ਇੰਗਲੈਂਡ ਤੋਂ ਕੀਤੀ ਹੈ, ਤੇ ਮੈਂ ਆਪਣਾ ਪਹਿਲਾ ਆਫਿਸ ਐਡਮਿੰਟਨ ਚ ਖੋਲਿਆ ਸੀ, ਸੈਕਿੰਡ ਅਸੀਂ ਕੈਲਗਰੀ ਖੋਲਿਆ ਸੀ, ਥਰਡ ਵਨ ਇਨ ਵੈਂਕੂਵਰ, ਤੇ ਚੌਥਾ ਹੁਣ ਅਸੀਂ ਬ੍ਰੈਂਪਟਨ ਚ ਖੋਲਿਆ ਜੀ। ਸਾਡਾ ਮੇਨ ਏਰੀਆ ਆਫ ਪ੍ਰੈਕਟਿਸ ਹੈਗਾ ਜੀ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਦੇ ਜਿਹੜੇ ਵਿਕਟਿਮ ਆ ਉਹਨਾਂ ਨੂੰ ਰਿਪ੍ਰੈਜੈਂਟ ਕਰਨਾ, ਸੀਰੀਅਸ ਕ੍ਰਿਮੀਨਲ ਚਾਰਜਸ, ਕਿਸੇ ਵੀ ਤਰ੍ਹਾਂ ਦਾ ਕੋਈ ਪੁਲਿਸ ਵਾਲਾ ਨੇ ਸੀਰੀਅਸ ਕ੍ਰਿਮੀਨਲ ਚਾਰਜ ਲਾ ਦਿੱਤਾ ਹੋਵੇ, ਚਾਹੇ ਉਹ ਫਸਟ ਡਿਗਰੀ ਮਰਡਰ ਦਾ ਹੋਵੇ ਜਾਂ ਜਿਵੇਂ ਆਹ ਬੜਾ ਇੰਪੋਰਟੈਂਟ ਕੇਸ ਚੱਲ ਰਿਹਾ ਸੀ ਜਿਹੜਾ ਏਅਰਪੋਰਟ ਤੋਂ $30 million ਦੀ ਗੋਲਡ ਚੋਰੀ ਹੋਇਆ ਸੀਗਾ, ਜਾਂ ਕੋਈ ਵੀ ਸੀਰੀਅਸ ਇਮੀਗ੍ਰੇਸ਼ਨ ਦਾ ਮੁੱਦਾ ਹੋਵੇ, ਯੂਨੋ ਸਾਡੇ ਕੋਲ ਆਲਮੋਸਟ 3 ਦਹਾਕੇ ਤੋਂ ਉੱਪਰ ਦਾ ਤਜਰਬਾ ਕੋਰਟ ਕਚਹਿਰੀਆਂ ਚ ਨਜਿੱਠਣ ਦਾ। ਸੋ ਦਿਸ ਇਜ਼ ਅ ਬਰੀਫ ਇੰਟਰੋਡਕਸ਼ਨ ਅਬਾਊਟ ਆਵਰਸੈਲਵਸ ਜੀ।
ਠੀਕ ਹੈ ਜੀ, ਬਹੁਤ ਵਧੀਆ, ਥੈਂਕ ਯੂ ਜੀ, ਬੜੀ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ। ਇਹ ਜਿਹੜੀ ਕਾਨੂੰਨ ਦੀ ਦੁਨੀਆ ਹੈ, ਬੜੀ ਵੱਖਰੀ ਜੀ ਦੁਨੀਆ ਹੈਗੀ ਆ, ਔਰ ਇਹਦੇ ਵਿੱਚ ਜਿਹੜੀ ਅਦਾਲਤ ਦੀ ਦੁਨੀਆ ਆ ਇਹ ਵੀ ਇੱਕ ਅਲੱਗ ਦੁਨੀਆ ਹੈ, ਜਿੱਥੇ ਕਿ ਜ਼ਿਆਦਾਤਰ ਜਿਹੜੀ ਗੱਲਬਾਤ ਹੁੰਦੀ ਹੈ ਉਹ ਸਬੂਤਾਂ ਦੇ ਆਧਾਰ ਦੇ ਉੱਤੇ ਹੁੰਦੀ ਹੈ, ਔਰ ਕਾਨੂੰਨ ਜਿਹੜਾ ਹੈ ਉਹ ਕਹਿੰਦਾ ਨੇ ਸਬੂਤ ਕਿਆ ਹੈ, ਸੋ ਸਬੂਤ ਜਿਹੜੀ ਹੈ, ਪਰੂਫ ਜਿਹੜੀ ਹੈ ਉਹਦੀ ਮੰਗ ਕੀਤੀ ਜਾਂਦੀ ਹੈ। ਸੋ ਮੈਂ ਚਾਹਾਂਗਾ ਕਿ ਜਿਹੜੀ ਅਲੱਗ ਦੁਨੀਆ ਹੈ, ਕਾਨੂੰਨ ਦੀ ਦੁਨੀਆ ਹੈ, ਸੋ ਇਹਨੂੰ ਤੁਸੀਂ ਬ੍ਰਿਜਮੋਹਨ ਸਾਹਿਬ ਸਮਝਾਓ ਸਰ, ਇਹ ਕਿੱਦਾਂ ਇੱਕ ਵੱਖਰੀ ਦੁਨੀਆ, ਸਬੂਤਾਂ ਦੀ ਕੀ ਕਿਉਂ ਮੰਗ ਹੁੰਦੀ ਹੈ ਉੱਥੇ?
ਜਿੰਦਗੀ ਜੀ, ਬਹੁਤ ਸਾਰੇ ਲੋਕ ਅੱਜ ਆਪਣੀ ਪਤਨੀ ਜਾਂ ਪਤੀ ਨੂੰ ਇਹ ਸਵਾਲ ਪੁੱਛਦੇ ਹਨ ਕਿ ਤੇਰੇ ਕੋਲ ਸਬੂਤ ਹੈ ਕੀ। ਅਦਾਲਤ ਵਿੱਚ ਸਬੂਤ ਜਾਂ ਪ੍ਰਮਾਣਾਂ ਲਈ ਕਈ ਵੱਖ ਵੱਖ ਕਿਸਮ ਦੇ ਨਿਯਮ ਹੁੰਦੇ ਹਨ, ਪਰ ਤੁਹਾਡੇ ਬੈਡਰੂਮ ਚ ਇਹਨਾਂ ਦਾ ਨਿਤਾਰਾ ਕਰਨ ਵਾਲਾ ਜੱਜ ਪਤੀ ਜਾਂ ਪਤਨੀ ਖੁਦ ਆਪ ਹੀ ਹੁੰਦੇ ਹਨ ਜੀ। ਕਿਸੇ ਕਤਲ ਦੇ ਚਸ਼ਮਦੀਦ ਗਵਾਹ ਦੀ ਗਵਾਹੀ ਨੂੰ ਅਦਾਲਤ ਚ ਸਬੂਤ ਮੰਨਿਆ ਜਾ ਸਕਦਾ ਜਾਂ ਜੇਕਰ ਕੋਈ ਚਸ਼ਮਦੀਦ ਗਵਾਹ ਨਾ ਵੀ ਹੋਵੇ ਤਾਂ ਵੀ ਅਦਾਲਤ ਹਾਲਾਤ ਦੇ ਆਧਾਰ ਤੇ ਵੀ ਅਦਾਲਤ ਚ ਇਸ ਨੂੰ ਸਬੂਤ ਮੰਨਿਆ ਜਾ ਸਕਦਾ ਜੀ। ਅਦਾਲਤ ਵਿਚ ਸਬੂਤਾਂ ਦੇ ਨਿਯਮਾਂ ਦੀ ਗਿਣਤੀ ਬਹੁਤ ਜ਼ਿਆਦਾ ਅਤੇ ਕਾਫ਼ੀ ਗੁੰਝਲਦਾਰ ਹੁੰਦੀ ਹੈ ਅਤੇ ਪਰਸਨਲ ਜ਼ਿੰਦਗੀ ਵਿਚ ਵੀ ਇਹ ਬਹੁਤਾ ਵੱਖਰਾ ਨਹੀਂ ਹੁੰਦਾ ਜੀ।
ਤੁਸੀਂ ਹੁਣੇ ਇੱਕ ਗੱਲ ਕਹੀ ਕਿ ਬਹੁਤ ਸਾਰੇ ਮਰਦ ਜਾਂ ਕੁਛ ਹੱਦ ਤੱਕ ਸ਼ਾਇਦ ਔਰਤਾਂ ਵੀ ਕਦੇ ਕਦੇ ਇਹ ਗੱਲ ਕਹਿ ਦਿੰਦੀਆਂ ਹੋਣਗੀਆਂ, ਹੁਣ ਫਰਜ਼ ਕਰ ਲਓ ਕਿ ਬੰਦੇ ਨੇ ਆਪਣੀ ਵਾਈਫ ਦੇ ਜੀ ਚਲੋ ਉਹਨੂੰ ਫਿਜ਼ੀਕਲੀ ਅਸੋਲਟ ਕਰਤਾ, ਹਿੱਟ ਕਰਤਾ, ਥੱਪੜ ਮਾਰਤਾ, ਫੇਰ ਬੰਦਾ ਕਹਿ ਦਿੰਦਾ ਜੀ ਜਾ, ਔਰ ਈਵਨ ਕਈ ਵਾਰ ਵਾਈਫ ਦੇ ਨਾਲ ਜ਼ੋਰ ਜ਼ਬਰਦਸਤੀ ਵੀ ਕਰ ਦਿੰਦੇ ਆ ਔਰ ਫੇਰ ਕਹਿ ਦਿੰਦੇ ਆ ਜਾਓ ਜਾ ਕੇ ਜਿਹੜੀ ਪੁਲਿਸ ਸੱਦਣੀ ਹੈ ਸੱਦ ਲਓ ਵੀ ਤੁਹਾਡੇ ਕੋਲ ਕੀ ਸਬੂਤ ਹੈ। ਔਰ ਕਈ ਵਾਰ ਹੋ ਸਕਦਾ ਹੈ ਕਿ ਵਾਈਫ ਵੀ ਜੇ ਕੋਈ ਐਸਾ ਕੋਈ ਐਕਸ਼ਨ ਕਰ ਦੇਵੇ, ਕੋਈ ਹਿੱਟ ਕਰ ਦੇਵੇ, ਕੁਛ ਕਰ ਦੇਵੇ, ਤਾਂ ਫਿਰ ਵਾਈਫ ਵੀ ਕਹਿ ਸਕਦੀ ਹੈ ਜਾਓ ਜੋ ਮਰਜ਼ੀ ਕਰ ਲਓ ਤੁਹਾਡੇ ਕੋਲ ਕੀ ਸਬੂਤ ਹੈ। ਫਿਰ ਇਹ ਸਥਿਤੀ ਚ ਫਿਰ ਕੀ ਸਾਨੂੰ ਜਾਣਕਾਰੀ ਰੱਖਣ ਦੀ ਜ਼ਰੂਰਤ ਹੈ?
ਕਿਸੇ ਵੀ ਔਰਤ ਵੱਲੋਂ ਦੋਸ਼ ਲਗਾਏ ਗਏ ਜ਼ਿਆਦਾਤਰ ਜਿਹੜੇ ਮਰਦ ਹਨ ਜੀ ਅਕਸਰ ਇਹੀ ਕਹਿੰਦੇ ਹਨ ਕਿ ਮੁਹਤਰਮਾ ਸਾਹਿਬਾ ਸਬੂਤ ਕਿੱਥੇ ਹਨ ਜੀ। ਸਾਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਜੇ ਔਰਤ ਅਦਾਲਤ ਵਿਚ ਆ ਕੇ ਗਵਾਹੀ ਦਿੰਦੀ ਆ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੱਜ ਦੁਆਰਾ ਉਸ ਵੱਲੋਂ ਦਿੱਤੇ ਬਿਆਨਾਂ ਤੇ ਵਿਸ਼ਵਾਸ ਕਰ ਲਿਆ ਜਾਂਦਾ ਤਾਂ ਉਸਦੇ ਬੋਲੇ ਹੋਏ ਸ਼ਬਦ ਹੀ ਸਬੂਤ ਦਾ ਰੂਪ ਗ੍ਰਹਿਣ ਕਰ ਲੈਂਦੇ ਜੋ ਅਦਾਲਤੀ ਫੈਸਲੇ ਦਾ ਆਧਾਰ ਬਣ ਜਾਂਦੇ ਹਨ। ਅਸਲ ਚ ਇਹ ਜ਼ਿਆਦਾਤਰ ਕ੍ਰਿਮੀਨਲ ਕੇਸਿਸ ਵਿਚ ਸਭ ਤੋਂ ਆਮ ਕਿਸਮ ਦੇ ਸਬੂਤ ਜਾਂ ਪ੍ਰਮਾਣਾਂ ਵਜੋਂ ਕਬੂਲੇ ਜਾਂਦੇ ਹਨ ਜੀ। ਪਰ ਦੋਸ਼ੀ ਪਾਏ ਜਾਣ ਲਈ ਜੱਜ ਨੂੰ ਆਦਮੀ ਦਾ ਪੱਖ ਵੀ ਸੁਣਨਾ ਪੈਂਦਾ ਅਤੇ ਅੰਤ ਚ ਆਦਮੀ ਨੂੰ ਦੋਸ਼ੀ ਕਰਾਰ ਦੇਣ ਤੋਂ ਪਹਿਲਾਂ ਜੱਜ ਸਾਨੂੰ ਇਹ ਕਹਿਣਾ ਪੈਂਦਾ ਕਿ ਉਹ ਉਸ ਇਨਸਾਨ ਨੂੰ ਉੱਤੇ ਬਿਲਕੁਲ ਵਿਸ਼ਵਾਸ ਨਹੀਂ ਕਰ ਰਹੇ ਕਿਉਂਕਿ ਉਹ ਝੂਠ ਬੋਲ ਰਿਹਾ ਜੀ।
ਅੱਛਾ, ਇੱਕ ਵਕੀਲ ਹੋਣ ਦੇ ਨਾਤੇ ਤੁਸੀਂ ਤਾਂ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਦੇ ਨਾਲ ਮਿਲਦੇ ਹੋ, ਉਹਨਾਂ ਦੇ ਅਦਾਲਤੀ ਮਾਮਲਿਆਂ ਦੇ ਨਾਲ ਤੁਹਾਨੂੰ ਨਜਿੱਠਣਾ ਪੈਂਦਾ, ਤੁਹਾਨੂੰ ਲੱਗਦਾ ਹੈ ਕਿ ਜਿਸ ਨੂੰ ਸਬੂਤ ਜਾਂ ਪ੍ਰਮਾਣ ਜਿਹੜਾ ਮੰਨ ਲਿਆ ਜਾਂਦਾ ਹੈ ਤੇ ਕੀ ਉਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਗਲਤਫਹਿਮੀ ਵੀ ਹੋ ਸਕਦੀ ਹੈ?
ਸਬੂਤਾਂ ਦੇ ਨਿਯਮ ਜੀ ਬਹੁਤ ਗੁੰਝਲਦਾਰ ਹੋਣ ਦੇ ਨਾਲ ਨਾਲ ਹੀ ਬਹੁਤ ਹੀ ਸਾਦੇ ਤੇ ਸਰਲ ਵੀ ਹੋ ਸਕਦੇ ਹਨ ਜੀ। ਜਦੋਂ ਲੋਕ ਸਬੂਤਾਂ ਬਾਬਤ ਗੱਲ ਕਰਦੇ ਹਨ ਤਾਂ ਆਮ ਤੌਰ ਤੇ ਉਹਨਾਂ ਦੇ ਦਿਮਾਗ ਚ ਵੀਡੀਓ ਚਸ਼ਮਦੀਦ ਗਵਾਹ DNA ਇਕਬਾਲੇ ਜ਼ੁਰਮ ਬਾਰੇ ਹੀ ਸੋਚਦੇ ਹਨ ਜੀ। ਪਰ ਉਹ ਸਬੂਤ ਕੁਝ ਵੀ ਹੋ ਸਕਦਾ ਜੀ ਜੋ ਅਦਾਲਤ ਸਵੀਕਾਰ ਕਰਦੀ ਹੈ, ਜੋ ਕਿਸੇ ਵੀ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਨੂੰ ਸਾਬਤ ਜਾਂ ਰੱਦ ਕਰਦਾ ਜੀ। ਅਸਲ ਵਿਚ ਇਸ ਬਾਰੇ ਕੋਈ ਨਿਯਮ ਨਹੀਂ ਹੈ ਕਿ ਅਦਾਲਤ ਸਬੂਤ ਵਜੋਂ ਕੀ ਸਵੀਕਾਰ ਕਰ ਸਕਦੀ ਹੈ ਜਾਂ ਕਿ ਕੀ ਨਹੀਂ ਜੀ।
ਠੀਕ ਹੈ। ਅੱਛਾ, ਅਸੀਂ ਦੇਖਿਆ ਕਿ ਕਈ ਵਾਰ ਜਿਹੜਾ ਵਿਵਾਹਿਤ ਜੀਵਨ ਹੈ ਉਹਦਾ ਖਾਤਮਾ ਤਲਾਕ ਦੇ ਨਾਲ ਹੋ ਜਾਂਦਾ ਹੈ, ਲੇਕਿਨ ਜੇ ਕੋਈ ਵਿਅਕਤੀ ਆਪਣੇ ਕੋਈ ਪਾਰਟਨਰ ਦੇ ਉੱਤੇ ਕੋਈ ਸ਼ੱਕ ਕਰਦਾ ਹੈ ਤੇ ਕਿਆ ਗੁਪਤ ਰੂਪ ਦੇ ਵਿੱਚ ਉਹਦੀ ਕੋਈ ਰਿਕਾਰਡਿੰਗ ਕਰਕੇ ਉਹ ਸਬੂਤ ਦੇ ਤੌਰ ਦੇ ਉੱਤੇ ਪੇਸ਼ ਕਰ ਸਕਦੇ?
ਨਹੀਂ ਜੀ, ਇਹ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਅਤੇ ਇਹ ਸਿਰਫ ਗੱਲਬਾਤ ਨੂੰ ਰਿਕਾਰਡ ਕਰਨ ਲਈ ਕਵਰ ਨਹੀਂ ਕਰਦਾ, ਬਲਕਿ ਕਿਸੇ ਵੀ ਤਰ੍ਹਾਂ ਦਾ ਪਰਸਨਲ ਕਮਿਊਨੀਕੇਸ਼ਨ, ਨਿੱਜੀ ਸੰਚਾਰ ਜਿਵੇਂ ਕਿ ਈਮੇਲ ਜਾਂ ਟੈਕਸਟ ਮੈਸੇਜ ਨੂੰ ਵੀ ਕਵਰ ਕਰਦਾ ਜੀ। ਜੇ ਪਤਨੀ ਸੋਚਦੀ ਹੈ ਕਿ ਉਸਦੇ ਪਤੀ ਦੀ ਕੋਈ ਪ੍ਰੇਮਿਕਾ ਹੈ ਅਤੇ ਉਹ ਆਪਣੇ ਪਤੀ ਦੀਆਂ ਫੋਨ ਕਾਲਸ ਨੂੰ ਸੁਣਨਾ ਅਤੇ ਰਿਕਾਰਡ ਕਰਨਾ ਸ਼ੁਰੂ ਕਰ ਦਿੰਦੀ ਹੈ ਤਾਂ ਕਾਨੂੰਨ ਇਸ ਦੀ ਆਗਿਆ ਨਹੀਂ ਦਿੰਦਾ ਅਤੇ ਨਾਲ ਹੀ ਨਾਲ ਇਹ ਗੈਰ ਕਾਨੂੰਨੀ ਵੀ ਮੰਨਿਆ ਜਾਂਦਾ ਜੀ। ਕਿਸੇ ਵੀ ਕਿਸਮ ਦੀ ਪਰਸਨਲ ਨਿੱਜੀ ਗੱਲਬਾਤ ਸੁਣਨਾ ਜਾਂ ਰਿਕਾਰਡ ਕਰਨਾ ਗੈਰ ਕਾਨੂੰਨੀ ਹੈ ਜੀ। ਇੱਥੋਂ ਤੱਕ ਕਿ ਈਵਨ ਪੁਲਿਸ ਵਾਲੇ ਵੀ ਪ੍ਰੋਪਰ ਪ੍ਰੋਸੀਜਰ ਨੂੰ ਅਪਣਾਏ ਬਿਨਾਂ ਕਿਸੇ ਦੀ ਵੀ ਗੱਲਬਾਤ ਨੂੰ ਰਿਕਾਰਡ ਨਹੀਂ ਕਰ ਸਕਦੇ ਜੀ।
ਠੀਕ ਹੈ। ਜਦੋਂ ਅਪਰਾਧਿਕ ਮਾਮਲਿਆਂ ਦੀ ਗੱਲ ਆਉਂਦੀ ਹੈ ਤੇ ਅਸੀਂ ਜਾਣਦੇ ਹਾਂ ਕਿ ਕਾਨੂੰਨ ਦੇ ਹੱਥ ਬੜੇ ਲੰਬੇ ਆ, ਕੁਛ ਕਿਸਮਾਂ ਦੇ ਉਹ ਕਿਸ ਤਰ੍ਹਾਂ ਦੇ ਸਬੂਤ ਕਿਹੜੇ ਹੁੰਦੇ ਨੇ ਜਿਹੜੇ ਕਿ ਜਿਸ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਬਹੁਤ ਘੱਟ ਪਤਾ ਹੁੰਦਾ ਜਾਂ ਫਿਰ ਕਈ ਵਾਰੀ ਤਾਂ ਬਿਲਕੁਲ ਹੀ ਨਹੀਂ ਪਤਾ ਹੁੰਦਾ?
ਜਸਵੀਰ ਜੀ, ਅੱਜ ਕੱਲ ਲਗਭਗ ਹਰ ਕਿਸੇ ਕੋਲ ਸੈੱਲ ਫੋਨ ਅਤੇ ਪੁਲਿਸ ਜੋ ਕਰਦੀ ਆ ਉਹ ਇਹ ਹੈ ਕਿ ਉਹ ਤੁਹਾਡੇ ਸੈੱਲ ਫੋਨ ਦੀ ਲੋਕੇਸ਼ਨ ਤਾਂ ਲੱਭ ਲੈਣਗੇ ਪਰ ਕਾਲਸ ਦੀ ਡਿਟੇਲ ਜਾਂ ਰਿਕਾਰਡਿੰਗ ਨਹੀਂ ਮੰਗ ਸਕਦੇ ਜਦੋਂ ਤੱਕ ਅਦਾਲਤ ਇਸ ਦੀ ਪ੍ਰਵਾਨਗੀ ਨਹੀਂ ਦਿੰਦੀ ਜੀ। ਪੁਲਿਸ ਨੂੰ ਸਿਰਫ ਇਹ ਜਾਣਕਾਰੀ ਹੀ ਮਿਲ ਸਕੇਗੀ ਕਿ ਕਿਸ ਸਮੇਂ ਤੁਹਾਡਾ ਜਿਹੜਾ ਸੈੱਲ ਫੋਨ ਸੀ ਕਿਸ ਥਾਂ ਤੇ ਜਾਂ ਕਿਸ ਸੈੱਲ ਫੋਨ ਟਾਵਰ ਨਾਲ ਕਨੈਕਟਡ ਸੀ ਜੀ। ਪੁਲਿਸ ਸੈੱਲ ਫੋਨ ਟਾਵਰਾਂ ਦੀ ਲੋਕੇਸ਼ਨ ਦੀ ਵਰਤੋਂ ਕਰਕੇ ਇੱਥੇ ਇਹ ਵਿਖਾਉਣ ਦੇ ਯੋਗ ਹੋ ਜਾਂਦੀ ਹੈ ਕਿ ਜਦੋਂ ਇਹ ਅਪਰਾਧ ਵਾਪਰਿਆ ਸੀ ਤਾਂ ਤੁਸੀਂ ਉਸ ਸਮੇਂ ਆਪਣੀ ਸੈੱਲ ਫੋਨ ਦੀ ਲੋਕੇਸ਼ਨ ਮੁਤਾਬਿਕ ਅਪਰਾਧ ਹੋਣ ਵਾਲੀ ਥਾਂ ਤੇ ਮੌਜੂਦ ਸੀ ਜਾਂ ਨਹੀਂ। ਇਹ ਸਿੱਧੇ ਤੌਰ ਤੇ ਕਿਸੇ ਗੱਲ ਨੂੰ ਸਾਬਤ ਤਾਂ ਨਹੀਂ ਕਰਦਾ ਪਰ ਇਹ ਇਸ ਦਾ ਸਬੂਤ ਹੋ ਸਕਦਾ ਕਿ ਤੁਸੀਂ ਉਸ ਸਮੇਂ ਉਸ ਖੇਤਰ ਚ ਮੌਜੂਦ ਸੀ ਜਿੱਥੇ ਕਤਲ ਵਾਪਰਿਆ ਸੀ ਜੀ, ਕਤਲ ਹੋਇਆ ਸੀ। ਇਸ ਤੋਂ ਇਲਾਵਾ ਜਦੋਂ ਕੋਈ ਵੀਡੀਓ ਤੇ ਫੜਿਆ ਜਾਂਦਾ ਪਰ ਕੋਈ ਚਿਹਰਾ ਸਾਫ਼ ਨਹੀਂ ਵੀ ਦਿਖਾਈ ਦਿੰਦਾ
ਤਾਂ ਪੁਲਿਸ ਇਹ ਸਾਬਤ ਕਰਨ ਲਈ ਉਸ ਵਿਅਕਤੀ ਦੇ ਫਾਰ ਐਗਜ਼ਾਮਪਲ ਚੱਲਣ ਤੁਰਨ ਦਾ ਤਰੀਕਾ ਦਿਖਾਉਣ ਦੀ ਕੋਸ਼ਿਸ਼ ਕਰੇਗੀ ਕਿ ਉਹ ਕੌਣ ਹੈ, ਲਗਭਗ ਉਵੇਂ ਹੀ ਜਿਵੇਂ ਆਪਾਂ ਫਿੰਗਰ ਪ੍ਰਿੰਟਸ ਦੀ ਵਰਤੋਂ ਕਰੀਦੀ ਹੈ।
ਅੱਛਾ, ਕਈ ਬੰਦੇ ਆਪਣੇ ਸੋਸ਼ਲ ਮੀਡੀਆ ਤੇ, ਕੁਛ ਲੋਕ ਬਹੁਤ ਐਕਟਿਵ ਹੁੰਦੇ ਨੇ, ਕੁਛ ਨਾ ਕੁਛ ਉੱਥੇ ਲਿਖਦੇ ਰਹਿੰਦੇ ਨੇ, ਸੋ ਕਿਆ ਸੋਸ਼ਲ ਮੀਡੀਆ ਦੇ ਉੱਤੇ ਕੋਈ ਜਿਹੜੀ ਗੱਲ ਹੈ ਉਹ ਕਿਸੇ ਦੇ ਖਿਲਾਫ ਸਬੂਤ ਦੇ ਤੌਰ ਦੇ ਉੱਤੇ ਵਰਤੀ ਜਾ ਸਕਦੀ ਹੈ?
ਤਿੰਨ ਦਹਾਕਿਆਂ ਤੋਂ ਵੀ ਵੱਧ ਪੂਰੇ ਕੈਨੇਡਾ ਵਿੱਚ ਕ੍ਰਿਮੀਨਲ ਇਮੀਗ੍ਰੇਸ਼ਨ ਅਤੇ ਕਾਰ ਐਕਸੀਡੈਂਟ ਤੇ ਸੱਟਾਂ ਦੇ ਕੇਸਾਂ ਦੀ ਕਾਰਵਾਈ ਕਰਦਾ ਆ ਰਿਹਾ ਜੀ, ਅਤੇ ਹਰ ਰੋਜ਼ ਮੈਨੂੰ ਲੋਕਾਂ ਅਤੇ ਉਹਨਾਂ ਦੇ ਵਟਸਐਪ ਜਾਂ ਫੇਸਬੁੱਕ ਤੇ ਹੋਈ ਗੱਲਬਾਤ ਨਾਲ ਵੀ ਡੀਲ ਕਰਨਾ ਪੈਂਦਾ ਜੀ। ਤੁਹਾਡੇ ਲੱਖਾਂ ਦੀ ਤਾਦਾਦ ਸੁਣਨ ਵਾਲੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਇੱਕ ਵਾਰ ਸੈਂਡ ਵਾਲਾ ਬਟਨ ਦਬਾਉਣ ਤੋਂ ਪਹਿਲਾਂ ਹਮੇਸ਼ਾ ਹੀ ਚੰਗੀ ਤਰ੍ਹਾਂ ਸੋਚੋ, ਮੀਨਿੰਗ ਪਹਿਲਾਂ ਤੋਲੋ ਫਿਰ ਬੋਲੋ। ਇੱਕ ਵਾਰ ਜਦੋਂ ਤੁਸੀਂ ਕਿਸੇ ਨੂੰ ਕੋਈ ਸੁਨੇਹਾ ਭੇਜ ਦਿੰਦੇ ਹੋ ਤਾਂ ਤੁਸੀਂ ਉਸ ਮੈਸੇਜ ਨੂੰ ਮੁੜ ਵਾਪਸ ਨਹੀਂ ਲੈ ਸਕਦੇ। ਤੁਹਾਨੂੰ ਕਿਸੇ ਵਾਪਰ ਚੁੱਕੀ ਘਟਨਾ ਬਾਰੇ ਗੱਲ ਕਰਨ ਦੀ ਵੀ ਕੋਈ ਲੋੜ ਨਹੀਂ। ਕਈ ਵਾਰ ਤੁਸੀਂ ਅਜਿਹਾ ਕਰਕੇ ਜਾਣੇ ਜਾਣੇ ਚ ਜਿਹੜਾ ਪੁਲਿਸ ਦਾ ਕੰਮ ਆ ਉਹਨਾਂ ਲਈ ਖੁਦ ਹੀ ਕਰ ਦਿੰਦੇ ਹੋ, ਇਸ ਲਈ ਕਿਰਪਾ ਕਰਕੇ ਬੀ ਵੈਰੀ ਕੇਅਰਫੁਲ।
ਠੀਕ ਹੈ ਜੀ, ਡੀਐਨਏ ਸਬੂਤਾਂ ਤੇ ਤੁਹਾਡੀ ਵਕਾਲਤ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈਗਾ?
32 ਸਾਲ ਪਹਿਲਾਂ ਜੀ ਜਦੋਂ ਮੈਂ ਵਕਾਲਤ ਸ਼ੁਰੂ ਕੀਤੀ ਸੀ ਅਤੇ ਪਹਿਲੀ ਵਾਰ ਕੇਸ ਲੜਿਆ ਸੀ ਤਾਂ ਮੈਂ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੈਨੂੰ ਅਦਾਲਤ ਵਿਚ ਪੁਲਿਸ ਮਾਰਾਂ ਨਾਲ ਲੜਨ ਲਈ ਡੀਐਨਏ ਐਕਸਪਰਟ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਉਹਨਾਂ ਨੂੰ ਨਿਯੁਕਤ ਕਰਨਾ ਪਊਗਾ। ਪਰ ਡੀਐਨਏ ਨੇ ਸਭ ਕੁਝ ਬਦਲ ਦਿੱਤਾ ਜੀ। ਜੇ ਤੁਹਾਡਾ ਡੀਐਨਏ ਕਿਸੇ ਕਤਲ ਦੇ ਹਥਿਆਰ ਤੇ ਮਿਲ ਜਾਂਦਾ ਤਾਂ ਤੁਹਾਨੂੰ ਉਸ ਬਾਰੇ ਸਫਾਈ ਦੇਣੀ ਪਊਗੀ। ਤੁਹਾਨੂੰ ਆਪਣੇ ਡਾਕਟਰ ਜਾਂ ਵਕੀਲ ਕੋਲ ਕਦੇ ਵੀ ਨਹੀਂ ਝੂਠ ਬੋਲਣਾ ਚਾਹੀਦਾ। ਅਤੇ ਹੁਣ ਜਦੋਂ ਤੁਹਾਡਾ ਡੀਐਨਏ ਕੁੜੀਆਂ ਦੇ ਪ੍ਰਾਈਵੇਟ ਏਰੀਏ ਚ ਪਾਇਆ ਜਾਂਦਾ ਤਾਂ ਇਹ ਸਾਬਤ ਕਰਨਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਕਿ ਉਹ ਲੜਕੀ ਜੋ ਬਲਾਤਕਾਰ ਦੀ ਵਿਕਟਿਮ ਹੈ ਉਹ ਸੈਕਸ ਬਾਰੇ ਝੂਠ ਬੋਲ ਰਹੀ ਹੈ ਜੀ। ਪਰ ਡੀਐਨਏ ਅਗੇਨ ਦੋ ਧਾਰੀ ਤਲਵਾਰ ਵਰਗਾ ਹੁੰਦਾ ਜੀ, ਅਤੇ ਮੈਂ ਡੀਐਨਏ ਦੀ ਮੌਜੂਦਗੀ ਹੋਣ ਕਰਕੇ ਜਾਂ ਇਸ ਦੀ ਘਾਟ ਹੋਣ ਕਾਰਨ ਬਹੁਤ ਕੇਸ ਜਿੱਤੇ ਹਨ ਜੀ।
ਠੀਕ ਹੈ, ਅੱਛਾ ਹੁਣ ਡੀਐਨਏ ਦੇ ਬਾਰੇ ਵੀ ਜਰਾ ਦੱਸੋ ਵੀ ਡੀਐਨਏ ਹੁੰਦਾ ਕੀ ਆ? ਹੁਣ ਜ਼ਿਆਦਾਤਰ ਤੇ ਇਹੀ ਮੰਨਿਆ ਜਾਂਦਾ ਹੈ ਕਿ ਡੀਐਨਏ ਕੋਈ ਤਰਲ ਪਦਾਰਥ ਹੈ ਜਾਂ ਕੋਈ ਜਿਸ ਤਰ੍ਹਾਂ ਬਲੱਡ ਹੈ ਜਾਂ ਪਸੀਨਾ ਹੈ ਜਾਂ ਕੋਈ ਹੋਰ ਚੀਜ਼ ਹੈ, ਪਰ ਡੀਐਨਏ ਪੁਲਿਸ ਨੂੰ ਕਿੱਦਾਂ ਮਿਲਦਾ ਹੈ ਔਰ ਕਿੱਥੋਂ ਮਿਲਦਾ ਹੈ ਇਹ ਵੀ ਜਰਾ ਦੱਸੋ।
ਤੁਸੀਂ ਬਹੁਤ ਹੀ ਵਧੀਆ ਸਵਾਲ ਪੁੱਛਿਆ ਤੇ ਕਿਰਪਾ ਕਰਕੇ ਇਹ ਗੱਲ ਯਾਦ ਰੱਖੋ ਕਿ ਆਪਾਂ ਇੱਥੇ ਸਿਰਫ ਕਾਨੂੰਨ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਆਏ ਤੇ ਹੋਰ ਕਿਸੇ ਕੰਮ ਲਈ ਨਹੀਂ, ਨਾਟ ਐਜ਼ ਅ ਸਾਇੰਟਿਸਟ ਜੀ। ਇੱਕ ਦਿਨ ਚ ਹਰ ਵਿਅਕਤੀ ਦੀ ਚਮੜੀ ਚੋਂ ਲਗਭਗ 6 ਲੱਖ ਸਕਿਨ ਸੈਲਸ ਝੜਦੇ ਹਨ ਜੀ। ਚਮੜੀ ਦੇ ਇਹਨਾਂ ਹਰੇਕ ਸੈਲਸ ਇੱਕ ਵਿਅਕਤੀ ਦਾ ਪੂਰਾ ਡੀਐਨਏ ਮੌਜੂਦ ਹੁੰਦਾ ਅਤੇ ਇਹਨਾਂ ਦੀ ਵਰਤੋਂ ਪੁਲਿਸ ਦੁਆਰਾ ਤੁਹਾਡੇ ਵਿਰੁੱਧ ਕੀਤੀ ਜਾ ਸਕਦੀ ਹੈ ਜੀ। ਡੀਐਨਏ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੁੰਦਾ ਅਤੇ ਇਹ ਇੱਕ ਹੋਰ ਤਰੀਕਾ ਹੈ ਜਿਸ ਨਾਲ ਪੁਲਿਸ ਨੂੰ ਅਪਰਾਧ ਸਾਬਤ ਕਰਨ ਚ ਮਦਦ ਮਿਲਦੀ ਹੈ।
ਠੀਕ ਹੈ, ਹੁਣ ਇਹ ਦੱਸੋ ਕਿ ਕੀ ਇਹ ਸੱਚ ਹੈ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਚਾਰਜ ਆਇਦ ਕੀਤਾ ਜਾਂਦਾ ਹੈ ਉਹ ਆਪਣੇ ਭੇਜੇ ਟੈਕਸਟ ਮੈਸੇਜ ਜਾਂ ਉਹਨਾਂ ਦੇ ਵਿਰੁੱਧ ਵੀ ਵਰਤਿਆ ਜਾ ਸਕਦਾ?
ਜਿਵੇਂ ਕਿ ਸੈੱਲ ਫੋਨ ਦੀ ਵਰਤੋਂ ਤੇਜ਼ੀ ਨਾਲ ਦਿਨ ਪ੍ਰਤੀ ਦਿਨ ਵਧ ਰਹੀ ਹੈ, ਅਸੀਂ ਬਹੁਤ ਸਾਰੇ ਅਜਿਹੇ ਕ੍ਰਿਮੀਨਲ ਕੇਸਿਸ ਵੇਖਦੇ ਹਾਂ ਜਿੱਥੇ ਪੁਲਿਸ ਦੋਸ਼ੀ ਵਿਰੁੱਧ ਉਸਦੇ ਹੀ ਟੈਕਸਟ ਮੈਸੇਜ ਦੀ ਵਰਤੋਂ ਉਹਨਾਂ ਦੇ ਵਿਰੁੱਧ ਹੀ ਕਰਦੀ ਹੈ। ਕਈ ਵਾਰ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ ਨੂੰ ਸਿੱਧੇ ਤੌਰ ਤੇ ਧਮਕੀ ਦਿੰਦਾ ਪਰ ਆਮ ਤੌਰ ਤੇ ਟੈਕਸਟ ਮੈਸੇਜ ਨੂੰ ਸਬੂਤ ਦਾ ਸਿਰਫ ਇੱਕ ਹਿੱਸਾ ਹੀ ਮੰਨਿਆ ਜਾਂਦਾ ਜੀ। ਇੱਕ ਵਧੀਆ ਉਦਾਹਰਣ ਇਹ ਵੀ ਹੈ ਵੀ ਕਿ ਜੇ ਕੋਈ ਲੜਕੀ ਕਹਿ ਰਹੀ ਹੈ ਕਿ ਕਿਸੇ ਆਦਮੀ ਨੇ ਉਸਦਾ ਬਲਾਤਕਾਰ ਕੀਤਾ ਅਤੇ ਟੈਕਸਟ ਮੈਸੇਜ ਦਿਖਾਉਂਦੇ ਹਨ ਕਿ ਉਹ ਆਦਮੀ ਉਸ ਲੜਕੀ ਨੂੰ ਮਿਲਣ ਲਈ ਜਾਣਾ ਚਾਹੁੰਦਾ ਅਤੇ ਲੜਕੀ ਵੀ ਇਸ ਲਈ ਸਹਿਮਤੀ ਦੇ ਦਿੰਦੀ ਹੈ ਅਤੇ ਫਿਰ ਉਹੀ ਇਨਸਾਨ ਬਾਅਦ ਵਿੱਚ ਟੈਕਸਟ ਮੈਸੇਜ ਕਰਕੇ ਉਸ ਤੋਂ ਮੁਆਫੀ ਮੰਗਦਾ ਜੀ। ਇਸ ਨਾਲ ਇਹ ਤਾਂ ਨਹੀਂ ਸਾਬਤ ਹੁੰਦਾ ਕਿ ਉਸ ਵਿਅਕਤੀ ਨੇ ਉਸ ਲੜਕੀ ਦਾ ਬਲਾਤਕਾਰ ਕੀਤਾ, ਪਰ ਇਹ ਕੁਝ ਅਜਿਹਾ ਹੈ ਜੋ ਲੜਕੀ ਦੀ ਗੱਲ ਦੀ ਪ੍ਰੋੜਤਾ ਵੈਰੀਫਾਈ ਕਰਦਾ ਜੀ।
ਅੱਛਾ, ਸਰਕਾਰੀ ਵਕੀਲ ਲਈ ਡੀਐਨਏ ਤੋਂ ਬਿਨਾਂ ਕੋਈ ਸੈਕਸੁਅਲ ਅਸੌਲਟ ਦਾ ਕੇਸ ਸਾਬਤ ਕਰਨਾ ਫਿਰ ਕਾਫੀ ਔਖਾ ਹੋ ਸਕਦਾ?
ਇਹ ਬਹੁਤ ਸਾਰੇ ਫੈਕਟਰਸ ਤੇ ਨਿਰਭਰ ਕਰਦਾ ਜੀ। ਸਿਰਫ ਇਸ ਕਰਕੇ ਹੀ ਡੀਐਨਏ ਪੀੜਤ ਦੇ ਸਰੀਰ ਤੇ ਜਾਂ ਉਸਦੇ ਅੰਦਰ ਪਾਇਆ ਗਿਆ ਸੀ, ਇਸਦਾ ਮਤਲਬ ਇਹ ਨਹੀਂ ਕਿ ਯਕੀਨੀ ਨਹੀਂ ਕੋਈ ਅਪਰਾਧ ਵਾਪਰਿਆ ਜੀ। ਯਾਦ ਰੱਖੋ, ਅਪਰਾਧਿਕ ਮਾਮਲਿਆਂ ਵਿੱਚ ਅਦਾਲਤ ਇਹ ਵੇਖਣ ਦੀ ਕੋਸ਼ਿਸ਼ ਨਹੀਂ ਕਰਦੀ ਕਿ ਕੀ ਵਿਅਕਤੀ ਨੇ ਕੋਈ ਅਪਰਾਧ ਕੀਤਾ ਹੈ, ਪਰ ਉਹ ਇਹ ਦੇਖਣ ਦੀ ਕੋਸ਼ਿਸ਼ ਕਰਦੀ ਹੈ ਕਿ ਕੀ ਕੋਈ ਅਪਰਾਧ ਸਾਬਤ ਕੀਤਾ ਵੀ ਜਾ ਸਕਦਾ ਜਾਂ ਨਹੀਂ ਜੀ। ਮੈਂ ਬਹੁਤ ਸਾਰੇ ਕੇਸ ਜਿੱਥੇ ਜੀ ਜਿੱਥੇ ਬਲਾਤਕਾਰ ਦੀ ਪੀੜਿਤ ਲੜਕੀ ਦੇ ਸਰੀਰ ਜਾਂ ਕੱਪੜਿਆਂ ਤੋਂ ਦੋਸ਼ੀ ਦਾ DNA ਪਾਇਆ ਗਿਆ ਸੀ, ਪਰ ਦੋਸ਼ੀ ਨੂੰ ਫੇਰ ਵੀ ਕਸੂਰਬਾਰ ਸਾਬਤ ਨਹੀਂ ਕੀਤਾ ਜਾ ਸਕਿਆ। DNA ਕਿਸੇ ਵੀ ਕੇਸ ਦਾ ਸਿਰਫ ਇੱਕ ਹਿੱਸਾ ਹੀ ਹੁੰਦਾ, ਅਤੇ ਮੇਰੇ 30 ਸਾਲਾਂ ਦੀ ਵਕਾਲਤ ਦੇ ਸਮੇਂ ਚ ਜੋ ਸਭ ਤੋਂ ਮਹੱਤਵਪੂਰਨ ਚੀਜ਼ ਮੈਂ ਵੇਖੀ ਹੈ ਆਪਣੇ ਅੱਖਾਂ ਦੇ ਸਾਹਮਣੇ ਹਮੇਸ਼ਾ ਹੀ, ਉਹ ਇਹ ਹੈ ਕਿ ਪੀੜਤ ਅਦਾਲਤ ਵਿਚ ਆ ਕੇ ਕੀ ਕਹਿੰਦੀ ਹੈ ਜੀ।
ਠੀਕ ਹੈ। ਅੱਛਾ, ਜੇ ਪੁਲਿਸ ਤੋਂ ਇਲਾਵਾ ਕੋਈ ਵੀ ਹੋਰ ਕੋਈ ਚੋਰੀ ਰਿਕਾਰਡਿੰਗ ਕਰਦਾ ਕਿਸੇ ਦੀ, ਹੁਣ ਫੋਨ ਦੀ ਰਿਕਾਰਡਿੰਗ ਕਈ ਬੰਦੇ ਕਰ ਲੈਂਦੇ ਆ,